अंजन है गुरु नानक धार के मूरत है जग आयो। लोक सुनयो पर लोक सुनयो बिद लोक सुनयो सब दर्शन पायो। संगत पार्यो तारन को गुरु नानक साहिब पंथ चलायो। वाहे गुरु श्री गुरु नानक साहिब धार के मूरत है जग आयो। आद करो गुरुदेव को बंदन वाहे गुरु मुख माहे उचारी। दोए कर जोर करो चरणा पर जाओ सदा गुर को बलिहारी। कान सुने उपमा गुर की गुर मूरत ध्यान हृदय महतारी। वाहे गुरु श्री गुरु नानक साहिब सेवक सरण गही दरबारी। दंडौत बंदन अनक बार सर्व कला समरथ। डोलन ते राख प्रभु नानक दे कर हाथ। ज्ञान अंजन गुर दिया अज्ञान अंधेर बनास। हर कृपा ते संत भेटिया नानक मन परगास। मूह कुचरै शास्त्र खाट पिंग गिरन चढ़ जाए। अंध लख है बदरो सुने जो काल कृपा कराए। गुरु नानक पुरशोत्तम परंपरा वरनाथ। जुगल चरण मम बंदना तर कर तर परमाथ। गुरु नानक सुख सिंध को हाथ जोर प्रणाम। जिस करना ते बड़ अगी पाव है गात विश्राम। वाहिगुरु जी का खालसा वाहिगुरु जी की फतेह। भगत वत्सल दीना बंधु जगत गुरु निरंजनी जोत धन धन साहिब श्री गुरु नानक देव जी महाराज। धन धन साहिब श्री गुरु गोविंद सिंह साहिब जी महाराज। धन धन शब्द अवतार धन धन श्री गुरु ग्रंथ साहिब जी महाराज जी की अपार कृपालता बख्शिश का सदका सरदार दविंदर सिंह जी बाल साहब अते उन्होंने सहयोगी सारे ही सेवादारां दे ते संगतां दी प्यार भावन मुख रखदियां अज आप जी की सेवा विच सिख चैनल ते दास वलों आप जी दे नाल गुरबाणी इतिहास दे विचार सांझे कीते जा रहे हन। सतगुरु गरीब नवाज दास ते वी आप समूह संसार दियां संगतां दे उते कृपा और बख्शिश करन। सतगुरु गरीब नवाज जी दे अपने पवित्र बचन हन जगत जलंदा रख लै अपनी कृपा धार। जित द्वारा उभरै तितै लेहो अवार। खुनक नाम खुदाया परमेश्वर दा नाम जड़ा ये मन नूं तृप्ति और शांति देण वाला है। माया पदार्थ है दुनिया दे विशे भोग आ ये सारियां चीज़ां मन नूं चंचल कर दियां लेकिन संतुष्टि शांति नहीं दिंदियां। शांति वास्ते सतगुरु गरीब नवाज जी ने कलयुगी जीवां दे भले वास्ते अवतार धारिया। युग युग आपो अपना धर्म है सोध देख हो वेद पुराना। वेदां नूं प्राणां नूं सोध विचार के देखो चारे युगां दा जो धर्म आ उहदे असूल महापुरखां ने वर्णन कीते आ। इस कलयुग दे विच फिर जो धन श्री गुरु नानक देव जी ने कृपा कीती है बहुत वड्डी बख्शिश कीती है कि सारे संसार दे उत्ते सतगुर नानक प्रगटिया। मिटी धुंद जग चानण होआ ज्यों कर सूरज निकलिया तारे छपे अंधेर पलोआ। सिंह बुके मिरगावली पन्नी जाए न धीर तरोआ। जिथे बाबा पैर धरे पूजा आसन थापन सोआ सिद्ध आसन सब जगत दे नानक आदम तेजा कोआ घर घर अंदर धर्म साल होवै कीर्तन सदा बसोआ बाबे तारे चार चक नौ खंड पृथ्वी सच्चा ढोआ गुरमुख कल विच प्रगट होआ। बाकी योगां दे विच भी बहुत सारे परमेश्वर दे अवतारां दी कथा आउंदी है। 24 अवतारां बारे जिक्र है और 23 अवतार ग्रंथकारां ने मन्ने है कि विष्णु जी दे हो चुके हैं। 24वां जो कलकी अवतार है उहदे बारे भी कथा लिखियां मिलदियां हन। भाग पया हर संभल कै हर जो हर मंदर आवेंगे। कलयुगी जीवन दी कल्याण वास्ते आप नारायण कलातार जग मह परवरयो निरंकार आकार जोत जग मंडल करयो। धन श्री गुरु नानक देव जी महाराज जी ने रायपुर दी तलवंडी बहुत सत्कार योग मेहता कल्याण चंद्र जी ਅਤੇ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ 1469 ਈਸਵੀ ਨੂੰ ਅਵਤਾਰ ਧਾਰ ਕੇ ਬਾਲ ਲੀਲਾ ਦੇ ਚੋਜ ਕੀਤੇ। ਫਿਰ ਸੁਲਤਾਨਪੁਰ ਲੋਧੀ ਬੇਅੰਤ ਸਮਾਂ ਬਖਸ਼ਾਂ ਕੀਤੀਆਂ ਔਰ ਬੇਬੇ ਨਾਨਕ ਜੀ ਦੇ ਪਿਆਰ ਵਿੱਚ ਉਸ ਧਰਤੀ ਨੂੰ ਭਾਗ ਲਾਇਆ। ਮੋਦੀਖਾਨਾ ਸੱਚਖੰਡ ਜਾਣਾ, ਮੂਲ ਮੰਤਰ ਦੀ ਦਾਤ ਲਿਆਉਣੀ, ਸੱਚ ਦੀ ਨਵਾਜ ਪਾਣੀ ਦੱਸਣੀ ਕਿ ਸਰੀਰ ਦੀ ਹਾਜ਼ਰੀ ਨਾ ਨਹੀਂ ਮਨ ਦੀ ਹਾਜ਼ਰੀ ਨਾ, ਧਰਮ ਦੀ ਕਿਰਤ ਦੇ ਲੇਖੇ ਵਿੱਚ ਹਮੇਸ਼ਾ ਵਾਧਾ ਦੱਸਿਆ। ਅਤੇ ਫਿਰ ਚੜ੍ਹਿਆ ਸੋਧਣ ਭਾਰਤ ਲੁਕਾਈ ਜਗਤ ਜਲੰਦੇ ਨੂੰ ਠਾਰਨ ਵਾਸਤੇ 4 ਉਦਾਸੀਆਂ ਪ੍ਰਚਾਰਕ ਫੇਰੀਆਂ ਕੀਤੀਆਂ। ਚਾਰੇ ਚੱਕਾਂ ਦਾ ਮਤਲਬ ਚਾਰੇ ਦੇਸ਼ਾਂ ਵਿੱਚ ਵਿਚਰ ਕੇ ਸੜਦੇ ਵਲਦੇ ਜੀਵਾਂ ਨੂੰ ਉਪਦੇਸ਼ ਦਿੱਤਾ ਅਤੇ ਸਾਰੇ ਤਪਤ ਮਹਿ ਠਾਂਡ ਵਰਤਾਈ, ਆਨੰਦ ਪਿਆ ਦੁੱਖ ਨਾਠੇ ਭਾਈ, ਜਰਨ ਮਨ ਕੇ ਮਿਟੇ ਅੰਦੇਸੇ, ਸਾਧੂ ਕੈ ਪੂਰਨ ਉਪਦੇਸੇ। ਐਸੀ ਕਿਰਪਾ ਪਾਤਸ਼ਾਹ ਨੇ ਕੀਤੀ ਹੈ। ਅੱਜ ਇਸ ਤਰ੍ਹਾਂ ਦੀ ਬੜੀ ਚਰਚਾ ਚੱਲਦੀ ਹੈ। ਕਈ ਸਾਨੂੰ ਵੀ ਪ੍ਰਸ਼ਨ ਪੁੱਛਦੇ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ। ਐਸੀਆਂ ਬੁੱਕਾਂ ਵੀ ਲਿਖੀਆਂ ਜਾ ਰਹੀਆਂ ਜਿਹਦੇ ਵਿੱਚ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਅੱਜ ਬਹੁਤ ਸਾਰੇ ਲੋਕ ਦੇਹ ਦੀ ਪੂਜਾ ਵੱਲ ਲੱਗੇ ਹੋਏ ਹੈ। ਅਤੇ ਸਤਿਗੁਰੂ ਜੀ ਨੇ ਸਿੱਧਾਂ ਨਾਲ ਚਰਚਾ ਕਰਦਿਆਂ ਕਿਹਾ ਸੀ ਕਿ ਪਵਨ ਆਰੰਭ ਸਤਿਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਇਸ ਵਾਸਤੇ ਠੀਕ ਹੈ ਕਿ ਜਿੰਨੇ ਵੀ ਪਿੱਛੇ ਅਵਤਾਰ ਹੋਏ ਹੈ ਉਹਨਾਂ ਦੇ ਗ੍ਰੰਥਕਾਰਾਂ ਨੇ ਗੁਰੂ ਦੱਸਿਆ ਕਿ ਕਿੱਥੋਂ ਕਿੱਥੋਂ ਉਹਨਾਂ ਨੇ ਗੁਰਦੀਖਿਆ ਲਈ ਜਾਂ ਦੂਜੀਆਂ ਵਿੱਦਿਆ ਸਿੱਖੀਆਂ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਐਸਾ ਅਲੌਕਿਕ ਜੀਵਨ ਹੈ ਉਹਨਾਂ ਦੇ ਪਿਤਾ ਵੱਲੋਂ ਔਰ ਉਹਨਾਂ ਨੂੰ ਪੜ੍ਹਨ ਵਾਸਤੇ ਭੇਜਣਾ ਸੰਸਕ੍ਰਿਤ ਜਾਂ ਫਾਰਸੀ ਅਰਬੀ ਦੂਸਰੀ ਲੰਡਿਆਂ ਦੀ ਵਿੱਦਿਆ ਆਮ ਵਪਾਰ ਵਾਲੇ ਲੋਕਾਂ 'ਚ ਜ਼ਿਆਦਾ ਹੁੰਦੀ ਸੀ। ਸੋ ਇਸ ਪ੍ਰਕਾਰ ਸਤਿਗੁਰੂ ਜੀ ਜਿੱਥੋਂ ਜਿੱਥੇ ਵੀ ਗਏ ਜਾ ਕੇ ਅਲਫ ਅੱਲਾ ਨੂੰ ਯਾਦ ਕਰ ਗਫਲਤ ਮਨੋ ਵਿਸਾਰ ਦੇ। ਜਿਲੇ ਮੌਲਵੀ ਨੇ ਕੁਤਬਦੀਨ ਨੇ ਕਿਹਾ ਵੀ ਅਲਫ ਬੋਲੋ, ਕਹਿੰਦੇ ਅਲਫ ਦਾ ਅਰਥ ਕੀ ਹੈ? ਕਹਿੰਦੇ ਜੀ ਦਾ ਅਰਥ ਤਾਂ ਦੱਸ ਨਹੀਂ ਸਕਦਾ, ਇਹ ਤਾਂ ਗਣਿਤ ਵਿੱਦਿਆ ਦਾ ਪਹਿਲਾ ਅੱਖਰ ਇੱਕ ਹੈ। ਫਿਰ ਮਹਾਰਾਜ ਨੇ ਇਹਦੀ ਸਾਰੀ ਵਿਆਖਿਆ ਜੋ ਮੂਲ ਮੰਤਰ ਵਿੱਚ ਉਹ ਦੱਸੀ ਹੈ। ਇਸ ਤਰ੍ਹਾਂ ਹੀ ਸੰਸਕ੍ਰਿਤ ਦੇ ਜੋ ਵਿਦਵਾਨ ਹੈਗੇ ਆ ਗੋਪਾਲ ਪਾਧਾ ਆਦਿਕ, ਫਿਰ ਦੱਖਣੀ ਓਅੰਕਾਰ ਦੀ ਬਾਣੀ ਦੁਆਰਾ ਸਾਰਾ ਉਪਦੇਸ਼ ਦਿੱਤਾ। ਓਅੰਕਾਰ ਬ੍ਰਹਮਾ ਉਤਪਤ ओंकार किया जिन चित, ओंकार सैल जुग पाए, ओंकार वेद नरमाए। मतलब बहुत बड़ी व्याख्या है, क्योंकि सतगुरु जी तुरों ही आप नारायण परमेश्वर आए हैं, सरगुण स्वरूप धार के सारियां कला नालों सुपाने हैं। जदों पिता जी ने उन्होंने सच्चा सौदा करने वास्ते भेजा सी, ते जिन्हों अज चूड़काना कहिंदे आ, इत्थे उदों काफ़ी बियावान जंगल सी, ते संत रेण महापुरख जिहड़े आ उन्हां दी मंडली बैठी सी। उदासीन जो महात्मा वो अपनी परंपरा जिहड़ी है वो सनक सनंदन सनातन सनत कुमार नाल जोड़दे आ। उस श्रृंखला दे विच संत रेण नूं उन्हां ने उदासी साधु मनिया। वो अपनी मंडली समेत उत्थे बैठे सी। भाई साहब भाई बाला जी जो गुरु साहब तो उम्र करके 5 साल बड़े सी, अते मेहता कल्याण चंद्र जी दे परिवार दे नाल उन्हां दा उस परिवार दा बड़ा गाढ़ा प्यार सी। मेहता साहब जी ने भाई बाला साहब जी नूं सतगुरु जी दे नाल भेजिया। सतगुरु गरीब नवाज जी ने बंदगी वाले साधुओं नूं भोजन छकाउण नालों होर उत्तम सौदा किहड़ा हो सकदा ये जाणिया, क्योंकि गुरु का लंगर ते ऐसा है पंगत विच दुराचारी कोई पापी चंडाल भी आ जाए लंगर वास्ते सारियां नूं बड़ी एकता नाल छकाया जांदा, कोई फर्क नहीं। पर जे भजन करन वाले जिहड़े गुरमुख है उन्हां नूं भोजन छकाउणा ते होर भी बड़ा पुन्नमई करम है। अज भी जो गुरु नानक पातशाह जी ने परंपरा चलाई है संगत पंगत विच कोई भेद नहीं किया जाता, एकता ही वरतदी है। गुरु के दीवान विच देख लो, लंगर विच देख लो, ये महाराज मेहर कर गया। राणा रंग बराबरी पैरी पवना जग बरताया, बल्कि गुरु अमरदास जी महाराज जी ने ना पहले पंगत पातशाह संगत अकबर अर्गे बादशाह भुखारी संगत विच बैठ के भोजन छकन विच बख्शिश प्राप्त हुंदी, ऐसे इतिहास दे बचन हैं। फिर भाई बाला साहिब रास्ता लिया के भोजन तैयार करके ते इस संत मंडली नूं भोजन छकाया। भोजन छकाउण तों बाद उन्होंने सतगुरु जी दा कोटान कोट धन्नवाद किया कि सारे संसार नूं तीन चीज़ां जिहड़ियां उत्पत्ति पालना ते संगार ये परमेश्वर ने अपने हाथ विच रखियां होईयां तिन्ने कला, संसार नूं पैदा करना, संसार दी पालना अते संसार दे जीवां दी लैता करनी, ये उहदे अपने हाथ है। बाकी जिहड़े बंदगी करन वाले पुरश है जदों उन्हां नूं ज्ञान अवस्था आत्मा ज्ञान दी प्राप्त हो जांदी है बहुत बड़ियां बख्शिशां उन्हां गुरसिखां नूं संतां नूं भगतां नूं प्राप्त होंदियां। पर ये तीन जिहड़ियां ड्यूटियां ये परमेश्वर अपने हाथ विच रखदे है, बाकी ये बरकत गुरसिखां नूं भी दित्ती है कि तुसीं परमेश्वर नूं साखी जाण के सेवा करो तुहानूं महाराज बहुत बरकतां देणगे। सो इस वास्ते उस जदों संत रेण जी दे पास महाराज सचे पातशाह ने कृपा कीती ते संत रेण दी जिहड़ी मंडली सी उन्हीं उस वेले कुछ बचन कीते नानक प्रकाश विच। भाई साहब भाई संतोख सिंह जी चूड़ामणि कवि इस प्रकार वर्णन करते हैं, आरवला लग बाल सोचाली। कहिंदे हे महंत जी, वह मंडली ने पूछा कि ये जो बालक सानू भोजन छकाउण आए सी ਇਹਨਾਂ ਦੀ ਆਰਵਲਾ ਮੈਨੇ ਉਮਰ, ਲਘੂ ਮੈਨੇ ਬੜੀ ਛੋਟੀ ਹੈ, ਬਾਲਾ ਅਵਸਥਾ, ਇਹਨਾਂ ਦੀ ਜਿਹੜੀ ਚਾਲ ਆ ਉਹ ਬੜੀ ਸੁੰਦਰ ਆ, ਚਰਨ ਰੱਖਦੇ ਆ ਪਤਾ ਹੀ ਨਹੀਂ ਲੱਗਦਾ ਕਦੋਂ ਚੁੱਕਦੇ ਕਦ ਰੱਖਦੇ ਆ। ਅਤੇ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਪਰਮੇਸ਼ਰ ਦਾ ਸਰਗੁਣ ਸਰੂਪ ਦਾ ਅਲੰਕਾਰ, ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਪੁਫਪਨ ਕੋਕਲਾ ਤਰਲ ਜਵਾਣੀ। ਕਿਉਂਕਿ ਜਿਹੜੇ 36 ਲੱਛਣ ਆ ਉਹ ਅਵਤਾਰਾਂ ਦੇ ਵਿੱਚ ਹੀ ਵਰਣਨ ਕੀਤੇ ਗਏ ਆ। ਸੋ ਇਸ ਪ੍ਰਕਾਰ ਇਹਨਾਂ ਦੀ ਆਰਵਲਾ ਬੜੀ ਛੋਟੀ ਹੈ ਜਿਹਦੇ ਚੱਲਦੇ ਆ, ਇਹਨਾਂ ਦੀ ਚਾਲ ਬੜੀ ਸੁੰਦਰ ਹੈ। ਗਿਰਾ ਬੈਰਾਗ ਭਗਤ ਪਲ ਸਾਲੀ, ਜਦੋਂ ਇਹ ਬਚਨ ਬੋਲਦੇ ਆ, ਇਹਨਾਂ ਦੀ ਜਿਹੜੀ ਗਿਰਾ ਬਾਣੀ ਹੈ ਉਹਦੇ 'ਚ ਬੈਰਾਗ ਬਹੁਤ ਆ, ਉਹ ਜਗਿਆਸੂਆਂ ਦੇ ਮਨ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਉਹਨਾਂ ਦੇ ਬਚਨ ਸੁਣ ਕੇ ਪਰਮੇਸ਼ਰ ਦਾ ਪਿਆਰ ਜਾਗ ਪੈਂਦਾ, ਅੱਖਾਂ ਵਿੱਚ ਨੀਰ ਵਗਣ ਲੱਗ ਜਾਂਦਾ ਅਤੇ ਪਰਮੇਸ਼ਰ ਦੇ ਮਿਲਾਪ ਦੀ ਜਿਹੜੀ ਇੱਛਾ ਪੈਦਾ ਹੋ ਜਾਂਦੀ ਹੈ। ਅਤੇ ਭਗਤੀ ਨਾਲ, ਪ੍ਰੇਮਾ ਭਗਤੀ ਨਾਲ ਮਿਲੇ ਹੋਏ ਬਚਨ ਪਾਲਮੇ ਨੇ ਬਹੁਤ ਭਲੇ ਸਾਲੀ ਗਿਆਨ ਦਾ ਘਰ ਆ, ਸਾਲ ਨਾਮ ਘਰ ਦਾ ਹੁੰਦਾ। ਅਤੇ ਸੰਸਕ੍ਰਿਤ ਦਾ ਜੇ ਸਲ ਅੱਖਰ ਕਰੀਏ ਤਾਂ ਦੁੱਖ ਆ, ਅਤੇ ਦੂਸਰੇ ਅਰਥਾਂ ਵਿੱਚ ਦੁੱਖ ਦੀ ਨਿਵਿਰਤੀ ਕਰਨ ਵਾਲੇ ਹਨ। ਤੁਮ ਸੋ ਆਨ ਕੀਨ ਬਹੁ ਭਾਉ। ਸੰਤ ਮੰਡਲੀ ਨੇ, ਸੰਤ ਰੇਣ ਜੋ ਉਹਨਾਂ ਦੇ ਮਹੰਤ ਸੀ, ਬੇਨਤੀ ਕੀਤੀ, ਹੇ ਮਹਾਂਪੁਰਖੋ, ਜਦੋਂ ਉਹ ਬਲ ਸਰੂਪ ਚੋਜੀ ਪ੍ਰੀਤਮ ਆਏ, ਚੋਜੀ ਮੇਰੇ ਪਿਆਰਿਆ, ਹਰ ਭਰਮ ਮੇਰਾ ਚੋਜੀ ਜੀਓ, ਆਪੇ ਕਾਨ ਉਪਾਏ ਦਾ ਪਿਆਰਾ, ਆਪੇ ਗੋਪੀ ਖੋਜੀ ਜੀਓ। ਜਦੋਂ ਉਹ ਆਏ ਉਹਨੇ ਤੁਹਾਡਾ ਬਹੁਤ ਹੀ ਸਤਿਕਾਰ ਕੀਤਾ ਅਤੇ ਤੁਹਾਡੇ ਨਾਲ ਉਹਨੇ ਬਹੁਤ ਹੀ ਪ੍ਰੇਮ ਕੀਤਾ ਹੈ, ਭਾਉ ਮੈਨੇ ਪ੍ਰੇਮ ਕੀਤਾ। ਤੁਮ ਸੋ ਆਨ ਕੀਨ ਬਹੁ ਭਾਉ, ਤੁਹਾਡੇ ਨਾਲ ਬੜਾ ਪਿਆਰ ਕੀਤਾ, ਕਿਉਂਕਿ ਤੂੰ ਭਗਤਾਂ ਕਹਿ ਬਸ ਭਗਤਾਂ ਤਾਣ ਤੇਰਾ, ਜਿਹੜੇ ਉਹਦੇ ਰੱਬ ਦੇ ਪਿਆਰੇ ਹੈ। ਜਿਵੇਂ ਰਵਿਦਾਸ ਜੀ ਨੇ ਕਿਹਾ, ਮੇਰੀ ਬੰਦੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੈ ਮੋਹੇ। ਕਿਉਂਕਿ ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ, ਉਹ ਆਪਣੇ ਪ੍ਰੇਮ ਨਾਲ ਉਹਨੂੰ ਬੰਨ ਲੈਂਦੇ ਹੈ। ਜਿਵੇਂ ਧੰਨ ਧੰਨ ਬੇਬੇ ਨਾਨਕੀ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ 16 ਸਾਲ ਆਪਣੇ ਪਿਆਰ ਦੁਆਰਾ ਉਹਨਾਂ ਦੀ ਸੇਵਾ ਵਿੱਚ ਸਮਾਂ ਗੁਜ਼ਾਰਿਆ ਅਤੇ ਉਸ ਇਲਾਕੇ 'ਤੇ ਵੀ ਬਹੁਤ ਵੱਡੀ ਕਿਰਪਾ ਕਰਵਾਈ। ਅੱਜ ਵੀ ਗੁਰਦੁਆਰਾ ਬੇਰ ਸਾਹਿਬ ਲੱਖਾਂ ਯਾਤਰੂ ਆਉਂਦੇ ਆ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਤੁਮ ਸੋ ਆਨ ਕੀਨ ਬਹੁ ਭਾਉ, ਤੁਹਾਡੇ ਨਾਲ ਆ ਕੇ ਉਹਨਾਂ ਨੇ ਬਹੁਤ ਹੀ ਪਿਆਰ ਕੀਤਾ। ਹੇ ਸੰਤ ਜੀ, ਇਹ ਕੀ ਕਾਰਨ ਸੀ? ਪਹਿਲਾਂ ਤਾਂ ਜਾਣਦੇ ਨਹੀਂ ਸੀ, ਕੋਈ ਵਾਕਵੀ ਨਹੀਂ ਸੀ। ਮ੍ਰਿਦਲ ਕਿਰਪਾਲ ਬਸਾਲ ਸੁਭਾਉ, ਉਹਨਾਂ ਦਾ ਜਿਹੜਾ ਸੁਭਾਅ ਸੀ ਮ੍ਰਿਦਲ ਮੈਨੇ ਬੜਾ ਕੋਮਲ ਸੀ, ਅਤੇ ਬਸਾਲ ਬਹੁਤ ਵੱਡਾ ਸੁਭਾਉ, ਬਹੁਤ ਵੱਡੇ ਪਿਆਰ ਨਾਲ ਭਰਿਆ ਹੋਇਆ ਸੀ। ਜਦੋਂ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖਦੇ ਸੀ, ਜਿਵੇਂ ਸੂਰਜ ਨੂੰ ਦੇਖ ਕੇ ਕਬਲ ਖਿੜ ਜਾਂਦੇ ਆ, ਹਿਰਦੇ ਰੂਪੀ ਕਬਲ ਖਿੜ ਜਾਂਦੇ ਸੀ, ਮਨ ਨੂੰ ਸ਼ਾਂਤੀ ਮਿਲਦੀ ਸੀ, ਮਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਪ੍ਰੇਮ ਭਗਤੀ ਦੀਆਂ ਤਰੰਗਾਂ ਜਿਹੜੀਆਂ ਪੈਦਾ ਹੁੰਦੀਆਂ ਸੀ, ਔਰ ਗਿਆਨ ਦਾ ਪ੍ਰਕਾਸ਼ ਹੁੰਦਾ ਸੀ। ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦੀ ਜਿਹੜੀ ਜੋਤੀ ਸੀ ਉਹ ਜਗਦੀ ਸੀ। ਮ੍ਰਿਦਲ ਬੜਾ ਕੋਮਲ, ਕਿਰਪਾਲੂ ਕਿਰਪਾ ਦੇ ਆਲੇ ਘਰ ਸਨ, ਅਤੇ ਬਸਾਲ ਸੰਸਕ੍ਰਿਤ ਦਾ ਅੱਖਰ ਬਹੁਤ ਹੀ ਵੱਡਾ ਸੁਭਾਉ, ਸ੍ਰੇਸ਼ਟ ਪ੍ਰੇਮ ਵਾਲਾ ਉਹਨਾਂ ਦਾ ਸੁਭਾਅ ਸੀ। ਜਿਲੇ ਉਹ ਥੋੜ੍ਹਾ ਜਿਹਾ ਮੁਸਕਰਾ ਕੇ ਬੋਲਦੇ ਸੀ, ਕਿਰਪਾ ਕਟਾਕ ਅਵਲੋਕਨ ਕੀਨੂੰ, ਦਾਸ ਕਾ ਦੁੱਖ ਬੇਦਾਰਿਓ, ਜਦੋਂ ਆਪਣੀ ਟੇਢੀ ਤਿਰਛੀ ਪ੍ਰੇਮ ਭਰੀ ਨਿਗਾਹ ਨਾਲ ਉਹ ਤੱਕਦੇ ਸੀ ਕਿ ਮਨ ਨੂੰ ਜਗਿਆਸੂਆਂ ਦੇ ਮਨਾਂ ਨੂੰ ਉਹ ਆਪਣੇ ਵੱਲ ਆਕਰਸ਼ਣ ਕਰ ਲੈਂਦੇ ਸੀ, ਜਿਵੇਂ ਮੈਗਨੇਟ ਦੇ ਵਿੱਚ ਲੋਹੇ ਨੂੰ ਖਿੱਚਣ ਦੀ ਤਾਕਤ ਹੁੰਦੀ ਹੈ। ਇਉਂ ਲੱਗਦਾ ਸੀ ਕਿ ਬਹੁਤ ਵੱਡੀ ਸ਼ਕਤੀ ਹੈ ਕਿ ਉਹ ਆਪਣੇ ਵੱਲ ਕਿਵੇਂ ਖਿੱਚ ਪਾ ਰਹੀ ਹੈ। ਭੋਜਨ ਸੌਜ ਆਨ ਜਬ ਵੈਸੇ, ਕਹਿੰਦੇ ਜਦੋਂ ਉਹ ਭੋਜਨ ਦੀ ਸੌਜ ਮੈਨੇ ਹੁੰਦਾ ਸਮੱਗਰੀ ਲਿਆ ਕੇ ਆਣ ਕੇ ਜਦੋਂ ਸਾਡੇ ਕੋਲ ਬਹਿ ਗਏ, ਤੇ ਇਸ ਤਰ੍ਹਾਂ ਜਿਵੇਂ ਕੋਈ ਬਹੁਤ ਹੀ ਵੱਡੇ ਪਿਆਰ ਦੀ ਜਗਿਆਸਾ ਚ ਕੋਈ ਸ਼ਰਧਾਲੂ ਬੈਠਾ ਹੋਵੇ, ਉਹਨਾਂ ਦੇ ਹੱਥ ਜੋੜ ਕੇ ਬਹਿਣਾ ਔਰ ਸ਼ਰਧਾ ਭਗਤੀ ਇਕਾਗਰ ਚਿੱਤ ਹੋ ਕੇ ਸਾਰੀਆਂ ਇੰਦਰੀਆਂ ਨੂੰ ਸੰਕੋਚ ਕਰਕੇ, ਪਰ ਉਹਨਾਂ ਦੇ ਦਰਸ਼ਨ ਵਿੱਚ ਬਹੁਤ ਵੱਡੀ ਖਿੱਚ ਸੀ, ਕਿਉਂਕਿ ਵੱਡੇ ਪੁਰਸ਼ਾਂ ਦੇ ਵਿੱਚ ਨਿਮਰਤਾ ਬਹੁਤ ਹੁੰਦੀ ਹੈ। ਜਿਸ ਤਰ੍ਹਾਂ ਜਦੋਂ ਕਿਸੇ ਬ੍ਰਿਕਸ਼ ਨੂੰ ਫਲ ਲੱਗਦੇ ਆ, ਉਹਦੇ ਟਾਹਣੇ ਜਿਹੜੇ ਮੱਲੋ ਮੱਲੀ ਚੁੱਕ ਜਾਂਦੇ ਆ, ਭਾਵੇਂ ਟਾਹਣਿਆਂ ਥੱਲੇ ਟੰਬੇ ਵੀ ਦੇਈਏ ਫਿਰ ਵੀ ਨੀਚੇ ਤਿਰੇ ਹੁੰਦੇ ਆ। ਇਸ ਤਰ੍ਹਾਂ ਜਿਹੜੇ ਵੱਡੇ ਪੁਰਖ ਹੁੰਦੇ ਆ, ਉਹਨਾਂ ਦੀ ਖੇਮਾ, ਉਹਨਾਂ ਦੇ ਜਿਹੜੇ ਗੁਣ ਆ, ਧਰਮ, ਜਸ, ਵੈਰਾਗ, ਆਤਮ, ਸ਼੍ਰੇ ਬਗਿਆਨ, ਖਟਕਲ ਭਗਾ ਸੁਪੰਨ ਜੋ ਤਾਹੇ ਕਹਿਤ ਭਗਵਾਨ, ਜਿਹਦੇ 'ਚ ਛੇ ਕਲਾ ਹੁੰਦੀਆਂ ਉਹਨੂੰ ਭਗਵਾਨ ਕਿਹਾ ਜਾਂਦਾ। ਧਰਮ ਹਮੇਸ਼ਾ ਹੀ ਰਹਿੰਦਾ ਔਰ ਜਸ ਹਮੇਸ਼ਾ ਰਹਿੰਦਾ। ਆਮ ਦੁਨੀਆਂ 'ਤੇ ਹਰ ਬੰਦੇ ਕੋਲ ਹਰ ਵੇਲੇ ਧਰਮ ਨਹੀਂ ਹੁੰਦਾ, ਕਿਸੇ ਵੇਲੇ ਅਧਰਮ ਵੀ ਆ ਜਾਂਦਾ। ਔਰ ਜਸ ਪੇਪਰ ਪੜ੍ਹੋ ਉਸੇ ਪੰਨੇ 'ਤੇ ਉਹਦੀ ਇੱਜ਼ਤ ਦੇ ਵਚਨ ਹੈ, ਉਹਦੇ 'ਤੇ ਉਹਦੀ ਨਿੰਦਾ ਵੀ ਕੋਈ ਕਰ ਸਕਦਾ, ਪਰ ਉਹਦਾ ਸਦਾ ਜਸ ਰਹਿੰਦਾ। ਵੈਰਾਗ, ਆਮ ਬੰਦਾ ਕੋਈ ਨੌਜਵਾਨ ਪੁੱਤਰ ਮਰ ਗਿਆ ਜਾਂ ਮਾਇਕੀ ਘਾਟਾ, ਥੋੜ੍ਹਾ ਵੈਰਾਗ ਕਰਦਾ ਕਿ ਕਿਹੜੇ ਪਰਮੇਸ਼ੁਰ ਹਮੇਸ਼ਾ ਹੀ ਵੈਰਾਗ ਵਿੱਚ ਰਹਿੰਦੇ, ਉਹਨਾਂ ਦਾ ਦੁਨੀਆਂ ਦਾ ਰਾਗ ਮੋਹ ਜਿਹੜਾ ਉਹ ਨਹੀਂ ਹੁੰਦਾ। ਆਪਣੇ ਰਾਗ ਨੂੰ ਭਗਤਾਂ ਨੇ ਜਿਵੇਂ ਪਰਮੇਸ਼ੁਰ ਨੂੰ ਬੈ ਕੀਤਾ ਹੁੰਦਾ, ਐਸਾ ਵੈਰਾਗੀ ਸੁਭਾਅ ਹੁੰਦਾ ਨੂੰ ਦੇਖ ਕੇ ਜਗਿਆਸੂ ਅੰਦਰ ਵੀ ਉਹ ਗੁਣ ਪੈਦਾ ਹੋ ਜਾਂਦੇ ਆ ਸਿਮਰਨ ਕਰਨੇ ਦੇ ਨਾਲ, ਸੇਵਾ ਕਰਨੇ ਨਾਲ। ਆਤਮ, ਉਹਨਾਂ ਦੀ ਬਿਰਤੀ ਹਮੇਸ਼ਾ ਆਤਮਾਕਾਰ ਰਹਿੰਦੀ ਹੈ। ਸੰਸਾਰੀ ਜੀਵ ਜਿਹੜੇ ਅਨਾਤਮਾਕਾਰ ਪਦਾਰਥਾਂ ਨਾਲ ਝੂਠੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨਾਲ ਜੁੜੇ ਆ, ਉਹ ਸਦਾ ਹੀ ਆਪਣੇ ਨਿੱਜ ਸਰੂਪ ਵਿੱਚ ਜੁੜੇ ਰਹਿੰਦੇ ਆ। ਔਰ ਸ਼੍ਰੇ ਕਲਿਆਣਕਾਰੀ, ਉਹਨਾਂ ਨੂੰ ਕਦੀ ਬੰਧਨ ਦੀ ਅਵਸਥਾ ਨਹੀਂ ਆਉਂਦੀ, ਉਹ ਨਿਰਬੰਧ ਅਵਸਥਾ ਹੀ ਰਹਿੰਦੇ ਆ। ਜੇ ਕਿਤੇ ਜੇਲ੍ਹ 'ਚ ਕਿਸੇ ਕਾਰਨ ਲੈ ਵੀ ਗਏ ਆ, ਤਾਂ ਛੇਵੇਂ ਪਾਤਸ਼ਾਹ 52 ਰਾਜਿਆਂ ਨੂੰ ਜੋ ਰਾਜਪੂਤ ਰਜਵਾੜੇ ਸੀ ਆਪਣੇ ਚੋਲੇ ਦੇ ਪੱਲੇ ਫੜਾ ਕੇ ਕਲੀਆਂ ਬਾਹਰ ਲਾਏ ਸੀ, ਬੰਦੀ ਛੋੜਦਾਤਾ ਬਣ ਜਾਂਦੇ ਆ, ਐਸੇ ਸਮਰੱਥ ਹੋਇਆ ਕਰਦੇ ਹਨ। ਵਿਗਿਆਨ, ਉਹਨਾਂ ਦਾ ਜਿਹੜਾ ਗਿਆਨ ਆ ਉਹ ਕਦੇ ਵੀ ਕੰਮ ਨਹੀਂ ਹੁੰਦਾ, ਇੱਕ ਰਸ ਰਹਿੰਦਾ, ਕਿਉਂਕਿ ਬੁੱਧੀ ਦਾ ਗਿਆਨ ਅੰਨ ਦੇ ਆਸਰੇ ਹੈ। ਭੋਜਨ 2-3 ਦਿਨ ਖਾਣ ਨੂੰ ਨਾ ਮਿਲੇ ਤਾਂ ਬੰਦੇ ਦਾ ਗਿਆਨ ਕਮਜ਼ੋਰ ਸਿਥਲ ਹੋ ਜਾਂਦਾ। ਸਰੀਰ ਤੰਦਰੁਸਤ ਹੋਵੇ, ਰਿਸ਼ਟ ਪੁਸ਼ਟ ਹੋਵੇ, ਫਿਰ ਉਹ ਬੁੱਧੀ ਦੁਆਰਾ ਵਿਚਿੱਤਰ ਗੱਲਾਂ ਕਰੇਗਾ। ਅਗਰ ਬਿਮਾਰੀ ਆ ਜਾਏ, ਕੋਈ ਸੰਕਟ ਆ ਜਾਏ, ਕੋਈ ਚਿੰਤਾ, ਕੋਈ ਗਮ, ਕੋਈ ਧੋਖਾ, ਕੋਈ ਦੁਸ਼ਮਣ ਦਾ ਭੈ, ਕੋਈ ਹੋਰ ਮਰੇ ਜਿਵੇਂ ਹਰਖ ਸ਼ੋਕ, ਉਹਦੇ ਵਿੱਚ ਗਿਆਨ ਅਵਸਥਾ ਜਿਹੜੀ ਹੈ ਉਹ ਆਮ ਲੋਕਾਂ ਦੀ ਬਦਲਦੀ ਰਹਿੰਦੀ ਹੈ। ਪਰਮੇਸ਼ੁਰ ਦਾ ਜਿਹੜਾ ਸਰਗੁਣ ਸਰੂਪ ਹੈ, ਹਮੇਸ਼ਾ ਉਹਨਾਂ ਦਾ ਵਿਗਿਆਨ ਜਿਹੜਾ ਉਹ ਇੱਕ ਰਸ ਰਹਿੰਦਾ। ਸੋ ਇਸ ਵਾਸਤੇ ਇਹ ਜਿਹੜੀਆਂ ਖੱਟ ਮੈਨੇ 6, ਭਗਾ ਮੈਨੇ 3, ਖਟਕਲ ਭਗਾ ਸੁਪੰਨ, ਸੁਪੰਨ ਮੈਨੇ ਸੰਪੂਰਨ, ਤਾਹੇ ਕਹਿਤ ਭਗਵਾਨ, ਉਹਨੂੰ ਭਗਵਾਨ ਪਰਮੇਸ਼ੁਰ ਕਿਹਾ ਜਾਂਦਾ ਹੈ। ਇਹ ਲੱਛਣ ਦੱਸੇ ਹੈ ਮਹਾਂਪੁਰਖਾਂ ਨੇ ਗ੍ਰੰਥਾਂ ਦੇ ਅੰਦਰ। ਹੁਣ ਕਹਿੰਦੇ ਹਨ, ਭੋਜਨ ਸੌਜ ਆਨ ਜਬ ਵੈਸੇ, ਜਦੋਂ ਭੋਜਨ ਦੀ ਸਮੱਗਰੀ ਲਿਆ ਕੇ ਉੱਥੇ ਰੱਖੀ ਲੰਗਰ ਵਾਸਤੇ, ਆ ਕੇ ਬੈਠ ਗਏ। ਉਹਨਾਂ ਦਾ ਬੈਠਣਾ ਇਹੋ ਜਿਹਾ ਸੀ, ਉਹਨਾਂ ਦੇ ਜਿਹੜਾ ਦਿਵ ਦਰਸ਼ਨ ਮਨਮੋਹਣੀ ਸੂਰਤ ਸੀ, ਅਤੇ ਉਹਨੂੰ ਦੇਖਦੇ ਰਹੀਏ ਇਕੱਲੇ ਇਕੱਲੇ। ਉਹਨਾਂ ਦੇ ਸਰੀਰ ਦੇ ਜਿਹੜੇ ਅੰਗ ਹੈ ਉਹ ਉਹਨਾਂ ਦੀ ਸੁੰਦਰਤਾ ਆਪ ਹੀ ਹੈ, श्याम सुंदर तज नींद क्यों आई, महा मोहनी दोतां लाई, प्रेम विशोहा करत कसाई, निर्दय जन ते दया न पाए। ये विछोड़ा बड़ा निर्दयी है। ये परमेश्वर जदों किसी नूं गुरु का विछोड़ा हुंदा, उन्हां प्रेमियों नूं पता कि वह दुख कितना वड्डा हुंदा। दुनियावी तौर पर भी विछोड़ा दुखदाई है। सारे दुखां नूं विछोड़े का दुख वड्डा मनिया। दुख विछोड़ा, एक दुख भूख, एक दुख सख्त वार जमदूत, एक दुख रोग उठा तन ताए, वैद न भोले दारू लाए। सो इस प्रकार जदों बैठे से उन्हां दा बैठना भी बड़ा अलौकिक है। ध्यान स्थित उन्हां दे चेहरे ते करोड़ां सूरजां दा प्रकाश है। ऐवें भी जदों आए पता नहीं गुप्त रूहां उन्हां दे नाल किन्नियां चल रही। तो जिहड़ा उन्हां दा सेवक भाई बाला, वह भी बड़ा सतवचनी ते अकागर चित वाले हन। भोजन सौज आन जब वैसे, जिले भोजन की सौज समगरी लिया के आके बह गए। लगते तो कोई बहुत बड़े पुरश है, पर जिग्यासा इउं धारी है जिमें किसी के दास हुंदे है। यही परमेश्वर दे विच धन गुरु अमरदास गुरु रामदास है। जिले पुछया सी धन गुरु अर्जन साहब जी नूं, बाबा मोहन जी ने ये आप जी का दाड़ा कहंदे से दाड़ियां सचियां जे गुर चरणे लगन। निम्रता कहंदे ये गद्दी तां मोहन कहंदा साड़ी बनदी सी मेरे पिता जी दी, पर तुसी निम्रता दे नाल आ पोथियां गुरबाणी दियां भी लै लो, यही है हुण मेरे कोल। गद्दी दा तुहानूं धन श्री रामदास जी बख्शिश कर गया। अंत ना पावो देव सब है मुन, अंत ना पावो देस मुन इंद्र महासिव योग करी, पुन वेद ब्रांच विचार रहे हो हर जाप ना छाड़ो एक करी। मथुरा जन को प्रभ दीन दयाल है, सब संगत श्रेष्ठ निहाल करी। रामदास गुरु जग तारन को गुर जोत सो अर्जन माहे तरी। इस करके मेरे कुल पोथियां ये लै जाओ, फिर चांदी की पालकी च लै के श्री अमृतसर पैदल पातशाह आप चौर कर दे बाबा बुढ़ा यादगुर सिखाना। पहुंचे सी फिर अमृतसर सरोवर के किनारे, उत्थे अस्थान बना के गुरु ग्रंथ साहिब संपादना की, और फिर महाराज का दरबार सचखंड बना के पहले प्रकाश बाबा बुढ़ा साहब जी नूं बख्शिश हुई। सो इस इतिहास बहुत वड्डा है। दसदे हन भोजन सौज आन जब वैसे, जदों भोजन की समगरी रख के वह बैठ गए, उन्हां दा खलोना, उन्हां दा चलना, उन्हां दा देखना सुनना, उन्हां दी मुस्कराहट, उन्हां दे दिब शरीर का दर्शन, ते जदों बैठे सी ते उन्हां दे दर्शन करना समाधियां लग जानियां सी, शांति आ जांदी सी। कहंदे असीं बड़बड़ियां धूनियां तपाइयां जल धारा कीते, होर भी साधन ते शब्द सुर और इस तरह योगा हठ योग बहुत कुछ किया, पर उन्हें दर्शन करके जो मन टिकदा सी शांति आउंदी सी। उम्र ते बहुत छोटी सी उस वेले, पर ये नज़ारे जड़े बड़े अलौकिक सन बाला चोजी प्रीतम दे, ते चित करदा सी कि वह बैठे रहन। पर तुसी उस वेले उन्हां नूं जाण दी इजाजत दे दित्ती, ये की कारण होया। चलन रजाए दीन तुम कैसे, हे महंत जी संत रेण जी, तुसी उन्हां नूं चलन दी रजाए आ गया कैसे, किस प्रकार दे दित्ती। वो बैठे रहिंदे साडे मन नूं बड़ी शांति आ रही सी, कि ऐं पे जिवें सानूं कोई खुस्सा होया, गुआची हुई चीज़ मिल गई है, तो इं सानू बड़ा हौसला सी। तुसी आग्या क्यों दे दित्ती, उन्हां नूं उत्थे होर बैठ दिंदे, असी बहाने ना दर्शन करदे। पर वो बालक है कौन सी, आप कृपा करके दसो वो बालक कौन सी। हुण संत रेण जी उत्तर दिंदे हन, इंज इस प्रकार ਆਪ ਸਾਰੀਆਂ ਸੰਗਤਾਂ ਇੰਗਲੈਂਡ ਯੂਰਪ ਨਿਵਾਸੀ ਜਾਂ ਜਿੱਥੇ ਵੀ ਇਹ ਬਲ ਸਾਹਿਬ ਉੱਦਮ ਕਰਕੇ ਸਿੱਖ ਚੈਨਲ ਦੁਆਰਾ ਤੁਹਾਡੇ ਨਾਲ ਸਾਂਝ ਪਵਾ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰੋ ਅਤੇ ਇਸ ਧਿਆਨ ਵਿੱਚ ਬੈਠ ਕੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈਐ ਠਾਉ, ਫਿਰ ਦਰਗਾਹ 'ਚ ਸਥਾਨ ਮਿਲੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਧਿਆਨ ਵਿੱਚ ਆਪਣੇ ਮਨ ਨੂੰ ਇਕਾਗਰ ਕਰੋ। ਧਿਆਤਾ ਧਿਆਨ ਤੇ ਜਿਲੇ ਤ੍ਰਿਪਟੀ ਹੋ ਜਾਂਦੀ ਹੈ, ਕਿਉਂਕਿ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਧਿਆਨ ਔਰ ਬਿਰਤੀ ਦੀ ਉਲੇਵ ਅਵਸਥਾ ਅਤੇ ਜੋ ਧਿਆਤਾ ਧਿਆਉਣ ਵਾਲਾ ਉਹ ਇਸ ਇਕਾਗਰਤਾ ਨਾਲ ਗੁਰੂ ਮਹਾਰਾਜ ਦੇ ਧਿਆਨ 'ਚ ਬੈਠ ਜਾਂਦਾ, ਫਿਰ ਬਖਸ਼ਿਸ਼ ਸਾਧ ਸੰਗਤ ਜੀ ਬੜੀ ਛੇਤੀ ਹੋ ਜਾਂਦੀ ਹੈ। ਇੱਥੇ ਮਨ ਦੀਆਂ ਚਤਰਾਈਆਂ ਨਹੀਂ ਚੱਲਦੀਆਂ, ਭੋਲੇ ਪਾਏ ਮਿਲੈ ਰਗ ਰਾਇਆ, ਚਤਰਾਈ ਨਾ ਚਤੁਰ ਭੁਜ ਪਾਈ ਹੈ, ਸੰਤ ਰਿਣ ਜੀ ਇਸ ਪ੍ਰਕਾਰ ਕਥਨ ਕਰਦੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਕਵੀ ਚੂੜਾਮਣੀ, ਨਾਨਕ ਪ੍ਰਕਾਸ਼ ਵਿੱਚ ਸੰਤ ਰਿਣ ਵੱਲੋਂ ਦਿੱਤਾ ਹੋਇਆ ਉੱਤਰ ਉਸ ਮਹਾਤਮਾ ਦੀ ਮੰਡਲੀ ਨੂੰ ਚੂੜਖਾਣੇ ਵਿਖੇ ਇਸ ਪ੍ਰਕਾਰ ਵਰਣਨ ਕਰ ਰਹੇ ਹਨ। ਸੁਣ ਮਹੰਤ ਬੋਲਿਓ ਬਰ ਬਾਣੇ। ਜਿਹੜਾ ਮਹੰਤ ਸੀ ਉਹਨਾਂ ਦਾ ਮੰਡਲੀ ਦਾ, ਕਿਉਂਕਿ ਹਰ ਜਥੇਬੰਦੀ ਦਾ ਕੋਈ ਨਾ ਕੋਈ ਜਥੇਦਾਰ ਮੁਖੀ ਹੁੰਦਾ ਹੈ, ਪਰਿਵਾਰਕ ਕਬੀਲੇ ਜਿਹੜੇ ਜੰਗਲਾਂ 'ਚ ਰਹਿੰਦੇ ਆ, ਮੁਖੀ ਉਹਨਾਂ 'ਚ ਵੀ ਹੈ। ਅਤੇ ਗਊਆਂ 'ਚ ਲੈ ਲਓ, ਇੱਕ ਗਾਂ ਮੋਹਰੇ ਚੱਲੇਗੀ, ਬਾਕੀ ਜਿਹੜੇ ਪਿੱਛੇ ਚੱਲੇਗਾ। ਕੂੰਜਾਂ ਵਿੱਚ ਲੈ ਲਓ, ਇੱਕ ਕੂੰਜ ਮੋਹਰੇ, ਸ਼ਹਿਦ ਦੀਆਂ ਮੱਖੀਆਂ, ਜਿਹੜੀ ਰਾਣੀ ਮੱਖੀ ਹੈ ਸਾਰਾ ਕੰਟਰੋਲ ਕਰਦੀ ਹੈ, ਉਹਦੇ ਹੁਕਮ 'ਚ ਸਾਰੀਆਂ ਚੱਲ ਕੇ ਸ਼ਹਿਦ ਬਣਾਉਂਦੇ ਹਾਂ। ਅਤੇ ਇਸੇ ਪ੍ਰਕਾਰ ਜਿਹੜੇ ਲੋਕਾਂ ਨੂੰ ਅਸੀਂ ਅਸਭ ਕਹਿੰਦੇ ਹਾਂ, ਉਹਨੇ ਵੀ ਹਬਸ਼ੀਆਂ ਨੇ ਵੀ ਕੋਈ ਨਾ ਕੋਈ ਆਪਣਾ ਨੇਤਾ ਚੁਣਿਆ, ਉਹਦੇ ਅਨੁਸਾਰ ਉਹ ਚੱਲਦੇ ਆ। ਅਤੇ ਜਦੋਂ ਕੋਈ ਕੌਮ ਕੋਈ ਦੇਸ਼ ਇੱਕ ਦੇ ਹੁਕਮ ਵਿੱਚ ਚੱਲਦਾ, ਫਿਰ ਉੱਥੇ ਸ਼ਾਂਤੀ ਵੀ ਰਹਿੰਦੀ ਹੈ, ਅਰਾਜਕਤਾ ਨਹੀਂ ਫੈਲਦੀ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਵੀ ਸਾਡੀ ਕੌਮ ਨੂੰ 1699 ਦੀ ਵਿਸਾਖੀ ਨੂੰ ਸਿੱਖੀ ਦੀ ਪਰਖ ਕਰਕੇ ਖੰਡੇਵਾੜ ਦਾ ਅੰਮ੍ਰਿਤ ਛਕਾ ਕੇ ਜਥੇਬੰਦ ਕੀਤਾ ਸੀ। ਔਰ ਜਿੰਨਾ ਚਿਰ ਉਹ ਗੁਰੂ ਮਹਾਰਾਜ ਦੇ ਹੁਕਮਾਂ ਮੁਤਾਬਕ ਚੱਲਦੇ ਰਹੇ ਅਤੇ ਸਿੱਖਾਂ ਨੂੰ ਰਾਜ ਤੇਜ ਵੀ ਮਿਲਿਆ, ਬੜੀਆਂ ਬਖਸ਼ਾਂ ਹੋਈਆਂ। ਅਤੇ ਜਦੋਂ ਫਿਰ ਆਪੋ ਆਪਣੇ ਚੌਧਰ ਦੀ ਭੁੱਖ ਪੈ ਗਈ ਅਤੇ ਫਿਰ ਸਾਰਾ ਕੁਛ ਹੱਥੋਂ ਗੁਆਚ ਗਿਆ। ਇਸ ਵਾਸਤੇ ਪਸ਼ੂ ਪੰਛੀਆਂ ਨੂੰ ਦੇਖੋ, ਉਹ ਵੀ ਆਪਣਾ ਮੁਖੀ ਮੰਨਦੇ ਆ। ਇਸ ਤਰ੍ਹਾਂ ਕੌਮਾਂ ਵਿੱਚ ਵੀ ਜੇ ਆਪਣਾ ਮੁਖੀ ਮੰਨ ਕੇ ਚੱਲਿਆ ਜਾਏ, ਜਿਵੇਂ ਸਤਿਗੁਰੂ ਜੀ ਨੇ ਪਰੰਪਰਾ ਚਲਾਈ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਂ ਪਿਆਰਿਆਂ ਨੂੰ ਇਹ ਬਖਸ਼ਿਸ਼ ਕੀਤੀ ਹੈ। ਅਤੇ ਇਸ ਤਰ੍ਹਾਂ ਇਸ ਪਰੰਪਰਾ ਨੂੰ ਮੁੱਖ ਰੱਖ ਕੇ ਚੱਲਿਆ ਜਾਏ, ਅੱਜ ਵੀ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਪਰ ਅੱਜ ਸਾਡੇ ਵਿੱਚ ਐਸਾ ਕਿ ਹਰ ਇੱਕ ਬੰਦਾ ਆਪੋ ਆਪਣੀ ਦਲੀਲ, ਆਪੋ ਆਪਣੇ ਸ਼ੰਕੇ, ਇਤਿਹਾਸ ਨੂੰ ਵੀ ਆਪੋ ਆਪਣੇ ਢੰਗ ਨਾਲ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੈ। ਇਹਦੇ ਨਾਲ ਕੌਮ ਦਾ ਅੱਗੇ ਨੁਕਸਾਨ ਹੋ ਵੀ ਬਹੁਤ ਚੁੱਕਾ ਅਤੇ ਗਾਹਾਂ ਵੀ ਖਤਰੇ ਰਹਿੰਦੇ ਹੈ। ਇਸ ਵਾਸਤੇ ਸਾਰਿਆਂ ਵਾਸਤੇ ਬੜੀ ਨਿਮਰਤਾ ਨਾਲ ਇਹੀ ਬੇਨਤੀ ਹੈ ਕਿ ਜੋ ਗੁਰੂ ਮਹਾਰਾਜ ਦੀਆਂ ਪਰੰਪਰਾਵਾਂ ਹਨ ਔਰ ਬਾਣੀ ਹੈ, ਉਹਦੇ ਆਸ਼ੇ ਦੇ ਅੰਦਰ ਰਹਿ ਕੇ ਬੋਲਣ ਦੀ ਕੋਸ਼ਿਸ਼ ਕੀਤੀ ਜਾਏ। ਜਿੰਨਾ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੱਸ ਗਏ ਜਾਂ ਇਤਿਹਾਸ ਵਿੱਚ, ਇਹ ਤੋਂ ਵੱਧ ਕੋਈ ਦੱਸ ਵੀ ਕੀ ਸਕਦਾ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅੱਗੇ ਮਹੰਤ ਜੀ ਦੱਸਦੇ ਹਨ। ਸੁਣ ਮਹੰਤ ਬੋਲਿਓ ਬਰ ਬਾਣੇ। ਜਿਹੜਾ ਮਹੰਤ ਸੀ, ਬਾਰਵੇਂ ਨੇ ਸ੍ਰੇਸ਼ਟ ਬਾਣੀ ਆਪਣੇ ਮੁਖਾਰਬਿੰਦ ਤੋਂ ਬੋਲਿਆ ਸੰਤ ਮੰਡਲੀ ਨੂੰ ਉੱਤਰ ਦੇਣ ਵਾਸਤੇ। ਇਹ ਕੋ ਪਰਮ ਪੁਰਖ ਸੁਖ ਦਾਨੇ। ਕਹਿਣ ਲੱਗੇ, ਇਹ ਮਹਾਤਮਾ ਜਨੋ, ਇਹ ਸੰਤ ਜਨੋ, ਭਗਤ ਜਨੋ, ਗੁਰਮੁਖ ਜਨੋ, ਇਹ ਜਿਹੜੇ ਇਹ ਪਰਮ ਪੁਰਖ ਸਗੇ, ਪਰਮ ਮੈਨੇ ਵੱਡੇ, ਪੁਰਖ ਮੈਨੇ ਪੂ ਪਾਪਾਂ ਤੋਂ ਰੱਖਿਆ ਕਰਨ ਵਾਲੇ, ਸਾਰੀਆਂ ਪੁਰੀਆਂ ਦੀ ਉਤਪਤੀ ਪਾਲਣਾ ਸੰਘਾਰ ਕਰਨ ਵਾਲੇ, ਸੁਖਦਾਨੀ ਸੁੱਖਾਂ ਨੂੰ ਦੇਣ ਵਾਲੇ। ਪੁਰਖ ਨਾਮ ਪਰਮਾਤਮਾ ਦਾ ਵੀ ਹੈ, ਪੂ ਨਾਮ ਨਰਕ ਦਾ, ਨਰਕਾਂ ਤੋਂ ਰੱਖਿਆ ਕਰਨ ਵਾਲੇ, ਸੁੱਖਾਂ ਦੇ ਦਾਨੀ ਦੇਣ ਵਾਲੇ, ਦਾਨੀ ਸੁੱਖਾਂ ਦੇ ਦਾਤੇ ਹੈ। ਕਿਉਂਕਿ ਸਾਰੇ ਸੁੱਖ ਤਾਂ ਪਰਮੇਸ਼ਰ ਹੀ ਦੇ ਸਕਦੇ ਹੈ। ਜੇ ਸਾਨੂੰ ਦੁਨਿਆਵੀ ਸੁੱਖ ਮਿਲੇ ਹੈ, ਸਰੀਰ ਦੀ ਸੁੰਦਰਤਾ ਮਿਲੀ ਹੈ, ਤੰਦਰੁਸਤੀ ਮਿਲੀ ਹੈ, ਗੁਣ ਵਿੱਦਿਆ ਮਿਲੀ ਹੈ, ਮਾਇਆ ਪਦਾਰਥ ਮਿਲੇ ਹੈ, ਅਤੇ ਦੁਨੀਆ 'ਤੇ ਕੋਈ ਮਾਨ ਸਨਮਾਨ ਮਿਲਿਆ, ਇਹ ਪਰਮੇਸ਼ਰ ਦੀ ਬਰਕਤ ਨਾਲ ਹੀ ਹੈ। ਆਪਣੀ ਚਤੁਰਾਈ ਨਾਲ ਤਾਂ ਕੋਈ ਚੀਜ਼ ਮਿਲਦੀ ਨਹੀਂ। ਪਾਤਸ਼ਾਹ ਦੱਸਦੇ ਇਹ ਮਨ ਚੰਚਲਾ, ਚਤੁਰਾਈ ਕਿਹਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਹਨੇ, ਤੂੰ ਸੁਣ ਮਨ ਮੇਰਿਆ। ਹੁਣ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਰਾਜ ਮਿਲਿਆ, ਔਰ ਕਿਤਨਾ ਸਤਿਕਾਰ, ਜਦੋਂ ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਜੀ ਸਵਰਗਵਾਸ ਹੋ ਗਏ ਸੀ, ਧੰਨ ਧੰਨ ਬਾਬਾ ਸਾਹਿਬ ਸਿੰਘ ਬੇਦੀ, ਗੁਰੂ ਨਾਨਕ ਸਾਹਿਬ ਦੀ ਸੰਤਾਨਕ ਹੰਸ ਬੰਸ਼, 11ਵੀਂ ਜਗ੍ਹਾ ਮਕਾਨ ਵਾਸਤੇ ਗਏ। ਦੂਏ ਸਰਦਾਰਾਂ ਨੇ ਵੀ ਇਹ ਰਣਜੀਤ ਸਿੰਘ ਦੀ ਅਲਖ ਵੀ ਨਾਲ ਹੀ ਨਿਬੇੜ ਦਿਓ, ਅਤੇ ਉਸ ਵੇਲੇ ਮਾਤਾ ਰਾਜ ਕੌਰ ਨੇ ਬਾਬਾ ਜੀ ਦੀ ਸ਼ਰਨ ਵਿੱਚ ਭੇਜਿਆ, ਔਰ ਪਲੰਘ ਥੱਲੇ ਉਹਨਾਂ ਨੂੰ ਵਹਾ ਕੇ ਉੱਤੇ ਦਿਸ਼ਾਲਾ ਪਾ ਦਿੱਤਾ। ਕਹਿਣ ਲੱਗੇ ਬੇਦੀਆ ਸਾਡਾ ਦੋਸ਼ੀ ਦਿਓ। ਕਹਿਣ ਲੱਗੇ ਉਹਨਾਂ ਦੇ ਪਿਤਾ ਦੀ ਮਕਾਨ ਆਏ ਹੋ ਕਿ ਆਹ ਕੁਝ ਕਰਨ ਲਈ। ਉਹਨਾਂ 'ਚੋਂ ਇੱਕ ਨੇ ਬਾਬਾ ਜੀ 'ਤੇ ਗੋਲੀਆਂ ਦੀ ਫਾਇਰਿੰਗ ਵੀ ਕੀਤੀ, ਪਰ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹ ਸਾਰੇ ਬਾਰ ਨਿਸਫਲ ਗਏ। ਫਿਰ ਬਾਬਾ ਜੀ ਵੀਰ ਰਸ ਵਿੱਚ ਆਏ, ਆਪਣੇ ਗਾਤਰੇ ਦੀ ਬੜੀ ਸਰੀਸ ਹੈ, ਔਰ ਆਪਣੇ ਸੀਸ 'ਤੇ ਇੱਕ ਦਮਾਲਾ, ਅੱਜ 'ਤੇ ਅਸੀਂ ਨੰਗਾ ਸਿਰ ਰੱਖਣਾ ਬੜਾ ਫਖਰ ਸਮਝਣ ਲੱਗ ਪਏ ਹਾਂ, ਅਤੇ ਰੋਮਾਂ ਦੀ ਵੀ ਬੇਅਦਬੀ ਕਰਦੇ ਹਾਂ। ਪੁਰਾਣੇ ਸਿੰਘ ਜਿਹੜੇ ਉਹ ਕਈ ਕਈ ਦਮਾਲੇ ਸਜਾਇਆ ਕਰਦੇ ਸੀ, ਖਾਸ ਕਰਕੇ ਕੇਸਕੀ ਅਤੇ ਦਸਤਾਰ, ਇਹ ਤਾਂ ਜ਼ਰੂਰੀ ਹੋਇਆ ਕਰਦੇ ਸੀ। ਬਾਬਾ ਜੀ ਨੇ ਇੱਕ ਦਮਾਲਾ ਆਪਣੇ ਸੀਸ ਦਾ ਮਹਾਰਾਜ ਰਣਜੀਤ ਸਿੰਘ ਦੇ ਸਿਰ 'ਤੇ ਬੰਨਿਆ, ਔਰ ਆਪ ਤਿਲਕ ਲਾ ਕੇ ਕਹਿਣ ਲੱਗੇ, ਅੱਜ ਬਹੁਤ ਗਹਿਣੇ ਭੰਨ ਕੇ ਖਾਲਸੇ ਨੂੰ ਹੰਸ ਬਣਾ ਤਾ, ਬਖਸ਼ਿਸ਼ ਕੀਤੀ। ਜਦੋਂ ਸਾਰਾ ਪੰਜਾਬ ਜਿੱਤਿਆ, ਇਹ ਰਾਜਧਾਨੀਆਂ ਲਾਹੌਰ ਕਾਇਮ ਹੋਈ, ਖਾਲਸੇ ਰਾਜ ਦਾ ਤਪ ਤੇਜ, ਫਿਰ ਉਹਨਾਂ ਸਾਹਿਬ ਧੰਨਵਾਦ ਵਾਸਤੇ ਗਏ ਅਤੇ ਸੁਨਹਿਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭੇਟ ਕੀਤਾ। ਉਹ ਅੱਜ ਵੀ ਉੱਥੇ ਮੌਜੂਦ ਹੈ, ਦਰਸ਼ਨ ਕਰ ਸਕਦੇ ਹੋ। ਬਾਬਾ ਜੀ ਨੇ ਪਰਖ ਵਾਸਤੇ ਕੌਤਕ ਕੀਤਾ ਕਿ ਰਾਜ ਪਾ ਕੇ ਹੰਕਾਰੀ ਤਾਂ ਨਹੀਂ ਹੋਇਆ, ਬਹੁਤ ਵੱਡੀ ਗਾਰੇ ਦੀ ਕਹਾਣੀ ਕਰਾ ਕੇ ਵਿੱਚ ਮੰਜਾ ਡਾਹ ਲਿਆ। ਜਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਆਏ, ਬੜਬੜੇ ਸਰਦਾਰ ਅਕਾਲੀ ਫੂਲਾ ਸਿੰਘ ਔਰ ਹਰੀ ਸਿੰਘ ਨਲੂਆ, ਜਰਨੈਲ ਜਿਨ੍ਹਾਂ ਨੇ ਮੁੱਛਾਂ 'ਤੇ ਕੁੰਡਲਾਂ 'ਤੇ ਨਿੰਬੂ ਟਿਕਦੇ ਸਨ, ਅਤੇ ਜਿਨ੍ਹਾਂ ਨੂੰ ਵਿਲੀਅਮ ਬੈਂਟਿੰਗ ਵਰਗੇ ਦੇਖ ਕੇ ਥਰ ਥਰ ਕੰਬਦੇ ਸਨ, ਐਸੇ ਸੂਰਮੇ ਸਿੰਘ ਜਿਹੜੇ ਸੀ ਨਾਲ ਸਨ, ਬੜਬੜੇ ਜਰਨੈਲ, ਅਤੇ ਦੇਖਿਆ ਵੀ ਇਹ ਕੀ ਹੋਇਆ। ਮਹਾਰਾਜ ਰਣਜੀਤ ਸਿੰਘ ਉਵੇਂ ਗਾਰੇ ਵਿੱਚ ਨੰਗੇ ਚਰਨੀ ਲੰਘਦੇ ਗਏ, ਪਛਕਾਰੀਆਂ ਪੈ ਪੈ ਗਾਰੇ ਦੀਆਂ, ਸਾਰਾ ਜਾਮਾ ਲਿਬੜ ਗਿਆ। 3.5 ਘੰਟੇ ਬਾਬਾ ਸਾਹਿਬ ਬੇਦੀ ਨੇ ਸਮਾਧੀ ਨਹੀਂ ਖੋਲ੍ਹੀ। 3.5 ਘੰਟੇ ਵਾ ਕਹਿਣ ਲੱਗੇ, ਕਾਣਿਆ ਇੱਥੇ ਕੀ ਲੈਣਾ? ਕਹਿੰਦੇ ਜੀ, ਗੁਰੂ ਨਾਨਕ ਸਾਹਿਬ ਜੀ ਦਾ ਦਰ ਛੱਡ ਕੇ ਹੋਰ ਕਿੱਥੇ ਜਾਈਏ, ਸਾਰਾ ਕੁਛ ਇੱਥੋਂ ਹੀ ਮਿਲਿਆ। ਕਹਿੰਦੇ ਅਸੀਂ ਇਹੀ ਦੇਖਣਾ ਚਾਹੁੰਦੇ ਸੀ, ਰਾਜ ਪਾ ਕੇ ਹੰਕਾਰੀ ਤਾਂ ਨਹੀਂ ਹੋ ਗਿਆ, ਤੇਰੀ ਇਸ ਨਿਮਰਤਾ ਨਾਲ ਹੀ ਰਾਜੇ ਬਹੁਤ ਹੋਏ ਆ ਹੋਣਗੇ ਵੀ, ਤਾਂ ਤੈਨੂੰ ਇਤਨਾ ਵੱਡਾ ਅਕਵਾਲ ਮਿਲਿਆ। ਸੋ ਇਸ ਵਾਸਤੇ ਜਿਹੜੀ ਨਿਮਰਤਾ ਹੈ, ਗਰੀਬੀ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਤਾਂ ਸਕੋਲ ਕਮਾਇਆ ਜਾ ਕੇ ਹਿਰਦੈ ਗਰੀਬੀ ਆਵੈ। ਦਰਬਾਰ ਸਾਹਿਬ ਜਾਂਦੇ ਸੀ ਅਤੇ ਨੰਗੇ ਚਰਨੀ, ਇੱਕ ਅੱਖ 'ਤੇ ਪੱਟੀ ਬੰਨ ਲੈਣੀ। ਮਹਾਰਾਜ ਇਹ ਕੀ ਕਹਿੰਦੇ, ਮੈਨੂੰ ਇਉਂ ਆ ਕਿ ਸ਼ਾਇਦ ਮੈਂ ਇੱਕ ਅੱਖ ਨਾ ਸੰਗਤ ਦਾ ਬੁਰਾ ਤੱਕਦਾ ਰਿਹਾ, ਕਾਣਾ ਇਸ ਅੱਖ ਨਾ ਬੁਰਾ ਨਾ ਹੋਵੇ, ਅੰਨਾ ਨਾ ਹੋਵਾਂ। ਕਿੱਡੀ ਵੱਡੀ ਸੋਚ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 40 ਸਾਲ ਉਹਨੇ ਰਾਜ ਕੀਤਾ। ਕੈਸਾ ਸੁੰਦਰ ਧਰਮ ਦਾ ਨਿਆਂ ਦਾ ਸਭ ਸਖਾਲੀ ਪੁੱਠੀਆ ਇਹ ਹੋਆ ਹਲੀਮੀ ਰਾਜ ਜੀਓ। ਸੋ ਇਸ ਵਾਸਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨਿਮਰਤਾ ਔਰ ਖੇਮਾ ਜਿਹੜੀ ਹੈ ਇਹਦੇ ਵਿੱਚੋਂ ਮਿਲਦੀ ਹੈ, ਕਿਉਂਕਿ ਤਪ ਨਾ ਖੇਮਾ ਸਮਾਨ, ਖੇਮਾ ਦੇ ਸਮਾਨ ਤਪ ਨੇ। ਪਾਂ ਗਊ ਗਰੀਬ ਦੀ ਰੱਖਿਆ ਵਾਸਤੇ ਖਾਲਸਾ ਵੀਰ ਰਸ ਦਾ ਵੀ ਪ੍ਰਯੋਗ ਕਰਦਾ ਹੈ, ਪਰ ਉਹ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦਾ ਬਹਾਦਰ ਦਾ ਅੰਬਰ ਛਕਾ ਕੇ ਬਾਬਾ ਗੁਰਬਖਸ਼ ਸਿੰਘ ਨਾਂ ਰੱਖ ਕੇ ਜਥੇਦਾਰ ਪੰਥ ਦਾ ਪਹਿਲਾ ਥਾਪ ਕੇ ਫਿਰ ਉਹਨਾਂ ਨੂੰ ਸੇਵਾ ਬਖਸ਼ਿਸ਼ ਕੀਤੀ, ਪਰ ਉਹ ਜਿਹੜੀ ਸ੍ਰੀ ਸਾਹਿਬ ਸੀ ਸੰਤ ਸਿਪਾਹੀ ਨੂੰ ਦਿੱਤੀ। ਜੇ ਚੰਗੇਜ਼ ਖਾਂ ਵਰਗੇ ਕੋ ਆ ਜਾਏ ਫਿਰ ਜ਼ੁਲਮ ਹੁੰਦਾ, ਸੰਤ ਦੇ ਹੱਥ ਹੁੰਦੀ ਹੈ ਅਤੇ ਫਿਰ ਉਹ ਗਊ ਗਰੀਬ ਧਰਮ ਦੀ ਰਖਵਾਲੀ ਕਰਦੀ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਬਾਰੇ ਸੰਤ ਰੇਣ ਜੀ ਦੱਸ ਰਹੇ ਹੈ। ਅੱਜ ਸਾਨੂੰ ਵੀ ਇਹਨਾਂ ਬਚਨਾਂ ਤੋਂ ਸਿੱਖਿਆ ਲੈ ਕੇ ਚੱਲਣਾ ਚਾਹੀਦਾ, ਫਿਰ ਸਾਰੀ ਕੌਮ ਦੇ ਅੰਦਰ ਬੜਾ ਪਿਆਰ ਸਦਭਾਵਨਾ ਅਤੇ ਸਾਨੂੰ ਦੇਖ ਕੇ ਦੂਜੀਆਂ ਕੌਮਾਂ ਵੀ ਗੁਰੂ ਨਾਨਕ ਸਾਹਿਬ ਵੱਲ ਪ੍ਰੇਰਿਤ ਹੋ ਸਕਦੀਆਂ ਹਨ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਕੈਸੇ ਹੈ, ਇਹਨਾਂ ਦਾ ਆਹਾਰ, ਇਹਨਾਂ ਦਾ ਵਿਹਾਰ, ਇਹਨਾਂ ਦਾ ਆਚਾਰ ਔਰ ਇਹਨਾਂ ਦਾ ਦੁਨੀਆਂ ਦੇ ਉੱਤੇ ਚੱਲਣਾ, ਰਹਿਣਾ ਬਹਿਣਾ ਕਿਸ ਢੰਗ ਦਾ। ਉਹਨਾਂ ਗੁਣਾਂ ਨੂੰ ਦੇਖ ਕੇ ਲੋਕ ਫਿਰ ਆਪਣੇ ਆਪ ਹੀ ਖਿੱਚੇ ਜਾਂਦੇ ਆ, ਜਿਵੇਂ ਉਹ ਮਹਾਤਮਾ ਸਨ। ਅਤੇ ਚੇਲਾ ਕਹਿਣ ਲੱਗਾ, ਜੀ ਕਿਰਪਾ ਕਰੋ। ਕਹਿੰਦੇ ਆ, ਜਦੋਂ ਬੋੜ ਦੇ ਡਾਹਣੇ ਇੱਕ ਮੀਲ ਤੱਕ ਹੋ ਜਾਣਗੇ ਫਿਰ ਕਿਰਪਾ ਕਰਾਂਗੇ। ਹੁਣ ਬੋੜ ਦੀ ਪਾਲਣਾ ਕਰਨੀ, ਟੰਬੇ ਦੇ ਦੇ ਕੇ ਦਾੜੇ ਡਾਹਣੇ ਵਧਾਉਣੇ, ਪਰ ਹੁਣ ਮੀਲ ਕਿੱਥੇ ਵਧਣ? ਬੜਾ ਹੈਰਾਨ ਉਹ ਮਹਾਤਮਾ ਦੇ ਹੋਰ ਗੁਰ ਭਾਈ ਮਿਲੇ। ਕਹਿੰਦੇ ਇਹ ਕੀ ਕਰਦਾ? ਕਹਿੰਦੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ, ਉਹਨੇ ਇਹ ਬਚਨ ਕਿਹਾ। ਕਹਿੰਦੇ ਭਲਿਆ ਤੂੰ ਸਮਝਿਆ ਨਹੀਂ, ਇਹਦਾ ਮਤਲਬ ਇਹ ਆ ਕਿ ਜਦੋਂ ਤੂੰ ਆਪਣੇ ਅੰਦਰ ਸ਼ੁੱਭ ਗੁਣ ਪੈਦਾ ਕਰ ਲਏਗਾ, ਤੇਰੇ ਸ਼ੁੱਭ ਗੁਣਾਂ ਦੇ ਡਾਹਣਿਆਂ ਦੀ ਸੁਗੰਧੀ ਚਾਰੇ ਦੇਸ਼ਾਂ 'ਚ ਫੈਲ ਜਾਏਗੀ, ਫਿਰ ਤੇਰੇ 'ਤੇ ਕਿਰਪਾ ਹੋਏਗੀ। ਕਿਰਪਾ ਲੈਣ ਵਾਸਤੇ ਹਰ ਬੰਦੇ ਨੂੰ ਆਪਣੇ ਅੰਦਰ ਸ਼ੁੱਭ ਗੁਣ ਪੈਦਾ ਕਰਨੇ ਚਾਹੀਦੇ ਆ। ਪਰ ਅੱਜ ਦਾ ਸੰਸਾਰ ਇੱਕ ਦੂਜੇ ਵੱਲ ਉਂਗਲਾਂ ਉਠਾਉਂਦਾ, ਫਲਾਨਾ ਮਾੜਾ ਹੈ ਫਲਾਨਾ, ਪਰ ਗੁਰਬਾਣੀ ਕਹਿੰਦੀ ਫਰੀਦਾ ਹਮ ਸਭ ਤੇ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਵਾਸਤੇ ਫਿਰ ਕਿੰਨੀ ਨਿਮਰਤਾ ਹੈ। ਫਰੀਦ ਸਾਹਿਬ ਕਹਿੰਦੇ ਫਰੀਦਾ ਕਾਲੇ ਮਿੰਡੇ ਕੱਪੜੇ, ਕਾਲਾ ਮਿੰਡਾ ਵੇਸ ਬੁਨੇ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਕਿੰਨੀ ਨਿਮਰਤਾ ਹੈ ਉਹਨਾਂ ਲੋਕਾਂ ਦੇ ਵਿੱਚ। ਐਸੇ ਨਿਮਰਵਾਨ ਜਿਹੜੇ ਪੁਰਸ਼ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਤਿਕਾਰ ਪਿਆਰ ਬਖਸ਼ਿਸ਼ ਕੀਤੇ ਹਨ। ਸੁਣ ਮਹੰਤ ਬੋਲਿਓ ਬਰ ਬਾਣੀ। ਮਹੰਤ ਜੀ ਉਹਨਾਂ ਦੇ ਬਚਨ ਸੁਣ ਕੇ ਬਾਣੀ ਬੋਲੀ, ਬਚਨ ਕਹੇ, ਵਿਆਖਿਆ ਕਰਕੇ ਦੱਸਣ ਲੱਗੇ। ਇਹ ਕੋ ਪਰਮ ਪੁਰਖ ਸੁਖ ਦਾਨੀ। ਇਹ ਤਾਂ ਕੋਈ ਪਰਮ ਪੁਰਖ ਆ, ਬਹੁਤ ਵੱਡੇ ਆ, ਸਾਰਿਆਂ ਨੂੰ ਸੁਖ ਦੇਣ ਵਾਲੇ ਆ। ਇਹ ਆਪ ਨਿਰੰਕਾਰ ਪਰਮੇਸ਼ਰ ਆਏ ਆ, ਕਿਉਂਕਿ ਪਰਮੇਸ਼ਰ ਦੇ ਨਿਰੰਕਾਰ ਜੀ ਦਾ ਆਕਾਰ ਕੋਈ ਨਹੀਂ, ਨਿਰਗੁਣ ਕਹਿ ਦਿਓ, ਤਿੰਨ ਗੁਣ ਜਿਹੜੇ ਸਤੋ ਰਜੋ ਤਮੋ ਮਾਇਆ ਦੇ, ਇਹਨਾਂ ਤੋਂ ਰਹਿਤ ਆ, ਮਾਇਆ ਉਹਨਾਂ ਦੇ ਅਧੀਨ ਆ। ਮਹਾਂ ਮਾਇਆ ਤਾਂ ਕੀ ਹੈ? ਛਾਇਆ। ਕਿਉਂ ਜੀ? ਮਹਾਂ ਮਾਇਆ ਇਹ ਉਹਨਾਂ ਦੀ ਜਿਵੇਂ ਬੰਦੇ ਦੀ ਸ਼ਾਮ ਬੰਦੇ ਨਾਲ ਚੱਲਦੀ, ਇਸ ਤਰ੍ਹਾਂ ਗ੍ਰੰਥਕਾਰ ਐਸਾ ਵੀ ਦੱਸਦੇ ਆ ਕਿ ਜਿਵੇਂ ਸਮੁੰਦਰ 'ਚ ਇੱਕ ਬੱਟਾ ਸਿੱੜ ਦਈਏ ਅਤੇ ਥੋੜ੍ਹਾ ਜਿਹਾ ਪਾਣੀ ਉਛਲਦਾ ਅਤੇ ਸਾਰੇ ਸਮੁੰਦਰ 'ਚ ਖੋਭ ਨਹੀਂ ਹੁੰਦਾ, ਇਸ ਤਰ੍ਹਾਂ ਜਿਹੜੀ ਮਾਇਆ ਉਹ ਪਰਮੇਸ਼ਰ ਦੇ ਇੱਕ ਦੇਸ਼ ਵਿੱਚ ਹੈ, ਉਹ ਆਪ ਨਿਰਖੋਭ ਰਹਿੰਦਾ। ਅਤੇ ਜਿਸ ਤਰ੍ਹਾਂ ਆਕਾਸ਼ ਵਿਆਪਕ ਨਜ਼ਰ ਆਉਂਦਾ ਅਤੇ ਚੰਦਰਮਾ ਘੜਿਆਂ ਵਿੱਚ ਹੈ, ਅਤੇ ਜੇ ਉਹ ਘੜੇ ਵਿੱਚ ਪ੍ਰਤੀਬਿੰਬ ਦੀਦਾ ਤਾਂ ਉਹਨੂੰ ਘਟਾ ਆਕਾਸ਼ ਕਹਿ ਦਿੰਦੇ ਹਾਂ, ਮਾਟ ਵਿੱਚ ਹੈ ਮਟਾ ਆਕਾਸ਼ ਕਹਿ ਦਿੰਦੇ ਹਾਂ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਸਾਰਿਆਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਚੰਦਰਮਾ ਦੀ ਨਿਆਈ ਆਤਮਾ ਰੂਪ ਪ੍ਰਕਾਸ਼ ਕਰ ਰਿਹਾ। ਸੋ ਸਾਡਾ ਜੋ ਅੰਤਿਸ਼ ਕਰਨ ਆ ਇਹ ਵੱਖਰੇ ਵੱਖਰੇ ਆ, ਇਹਦੇ ਵਿੱਚ ਸਾਡਾ ਜੋ ਪੁੰਨ ਪਾਪ ਮੇ ਕਰਮ ਆ ਉਹ ਜਲ ਭਰਿਆ ਹੋਇਆ, ਜਿੰਨਾ ਸਾਡੇ ਕਰਮ ਸਵੱਛ ਪਵਿੱਤਰ ਹੈ ਉਨਾ ਸਾਨੂੰ ਆਤਮਾ ਸਾਫ ਦਿਖਾਈ ਦਿੰਦੀ ਹੈ। ਅਤੇ ਜੇ ਸਾਡੇ ਕਰਮ ਬੜੇ ਨੀਚ ਹੈ, ਹਿਰਦਾ ਮੈਲਾ, ਤੇ ਉਹ ਦਿਖਾਈ ਨਹੀਂ ਦਿੰਦਾ। ਤੇ ਭਜਨ ਕਰਨ ਦਾ ਜਾਂ ਸੇਵਾ ਕਰਨ ਦਾ ਭਾਵ ਇਹੀ ਹੈ ਕਿ ਹਿਰਦੇ ਵਿੱਚ ਜਿਹੜੇ ਮਲ ਬਖਸ਼ੇ ਅਵਾਰਣ ਦੋਸ਼ ਹੈ ਉਹ ਕਰਮ ਉਪਾਸ਼ਨਾ ਦੁਆਰਾ ਨਿਵਰਤ ਕਰਕੇ ਤੇ ਜਦੋਂ ਸ਼ੁੱਧੀ ਹੋ ਜਾਏਗੀ ਫਿਰ ਆਤਮਾ ਨੇ ਕਿਤੇ ਆਉਣਾ ਨਹੀਂ ਜਾਣਾ ਨਹੀਂ। ਉਹ ਤਾਂ ਇੱਕ ਰਾਸਿਆ, ਨਾ ਕਿਸ਼ ਆਏਵੋ ਨਾ ਕਿਸ ਜਾਏਵੋ, ਆਰਾਮ ਕੀ ਦੁਹਾਈ, ਸਿਰਫ ਸਾਡੇ ਹਿਰਦੇ ਦੀ ਮਲੀਨਤਾਈ ਪਰਮਾਤਮਾ ਦਾ ਦਰਸ਼ਨ ਹੋਣ ਨਹੀਂ ਦਿੰਦੀ। ਇਹ ਸ਼ੰਕੇਵਾਦੀ ਜਿਹੜੇ ਲੋਕ ਹੈ ਉਹਨਾਂ ਦੇ ਅੰਦਰ ਦੀਵਾਰਾਂ ਖੜ ਜਾਣੀਆਂ, ਆਹ ਕਿਵੇਂ ਉਹ ਕਿਵੇਂ। ਜਿਹੜੇ ਸ਼ਰਧਾਲੂ ਆ ਉਹ ਸ਼ੰਕਿਆਂ ਦੀਆਂ ਦੀਵਾਰਾਂ ਨੂੰ ਤੋੜ ਕੇ ਤੇ ਸ਼ਬਦ ਸੁਰ ਦਾ ਅਭਿਆਸ ਕਰਦੇ ਹੋਏ ਦਸਮ ਦੁਆਰ ਆਗਮਾ ਪਾਰਾ, ਦਸਮ ਦੁਆਰ ਆਗਮਾ ਪਾਰਾ ਪਰਮ ਪੁਰਖ ਕੀ ਘਾਟੀ, ਇਸ ਅਵਸਥਾ ਦੇ ਆਨੰਦ ਨੂੰ ਮਾਣਦੇ ਆ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ, ਸਭ ਘਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਇਸ ਤਰ੍ਹਾਂ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਦੱਸਦੇ ਹਨ ਏਕੋ ਪਰਮ ਪੁਰਖ ਸੁਖਦਾਨੀ, ਇਹ ਪਰਮ ਵੱਡੇ ਪੁਰਸ਼ ਹੈ, ਕਿਉਂ ਪਰਮੇਸ਼ਵਰ ਨੂੰ ਵੱਡਾ ਤਾਂ ਕੋਈ ਹੈ ਹੀ ਨਹੀਂ। ਸਭ ਤੋਂ ਵੱਡਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਭਰਿਆ ਰੇ। ਬੇਬੇ ਨਾਨਕੀ ਜੀ ਨੇ ਦੌਲਤਾਂ ਦਾਈ ਨੇ ਤੁਲਸਾਂ ਦਾਸੀ, ਭਾਈ ਭਗੀਰਥ, ਭਾਈ ਬਾਲਾ ਮਰਦਾਨਾ ਜੀ, ਬਾਬਾ ਬੁੱਢਾ ਸਾਹਿਬ ਕਿੰਨੇ, ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਕਿੰਨਿਆਂ ਕਦੇ ਨਾਂ ਵਰਣਨ ਕਰੀਏ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਨਾਤ ਹੈ। ਕੋਈ ਵਿਗਿਆਨੀ ਸ਼ਾਇਦ ਤਾਰੇ ਗਿਣੇ, ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਰੇ ਆ ਉਹ ਗਿਣੇ ਨਹੀਂ ਜਾਂਦੇ, ਅੱਜ ਵੀ ਤਾਰੀ ਜਾਂਦੇ, ਕਿਰਪਾ ਕਰਦੇ ਆ, ਬਖਸ਼ਿਸ਼ਾਂ ਕਰਦੇ ਆ ਜੋ ਸ਼ਰਨ ਵਿੱਚ ਆਉਂਦੇ ਆ। ਪਾਤਸ਼ਾਹ ਦਾ ਬਾਰੇ ਦੱਸ ਰਿਹਾ ਏਕੋ ਪਰਮ ਪੁਰਖ ਸੁਖਦਾਨੀ, ਇਹ ਕੋਈ ਪਰਮ ਪੁਰਖ ਵੱਡੇ ਪੁਰਸ਼ ਹੈ। ਪੁਰਖ ਨਾਮ ਪਰਮਾਤਮਾ ਦਾ ਵੀ ਹੈ, ਸੁਖਦਾਨੀ ਸੁੱਖਾਂ ਨੂੰ ਦੇਣ ਵਾਲੇ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ 'ਤੇ ਆਪਣੀ ਦਿਵ ਦ੍ਰਿਸ਼ਟੀ ਕਰਦੇ ਸੀ। ਹੁਣ ਕੋੜਾ ਜਦੋਂ ਦੀਪਾਲਪੁਰ ਮੁਜ਼ੱਫਰਾਬਾਦ ਦੇ ਇਲਾਕੇ 'ਚ ਗਏ, ਘਰ ਦੇ ਝੌਂਪੜੀ ਬਣਾ ਕੇ ਉੱਥੇ ਛੱਡ ਗਏ, ਘਾੜਾ ਪਾਣੀ ਦਾ ਜਿਵੇਂ ਕੂਕਰ ਨੂੰ ਰੋਟੀ ਇਸ ਤਰ੍ਹਾਂ ਭੋਜਨ ਦੂਰੋਂ ਸੁੱਟਣ, ਕੋੜੇ ਤੋਂ ਹਰੇਕ ਨਫ਼ਰਤ ਕਰਦਾ ਕਿ ਮੈਨੂੰ ਇਹ ਛੂਤ ਦੀ ਬਿਮਾਰੀ ਨਾ ਹੋ ਜਾਵੇ। ਪਰ ਜਿਹੜਾ ਡਾਕਟਰ ਆ ਉਹ ਨਫ਼ਰਤ ਨਹੀਂ ਕਰਦਾ, ਉਹ ਬੜੇ ਪ੍ਰੇਮ ਨਾਲ ਇਲਾਜ ਕਰਕੇ ਤੰਦਰੁਸਤੀ ਕਰੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਤਾਂ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਘੱਟ ਹੈ ਜਮ ਕੀ ਫੰਦਾ। ਉਹ ਜਿਹੜੇ ਲੋਕ ਪਰਮਾਂ ਦੇ ਵਿੱਚ ਹਾਰੇ ਹੰਬੇ ਬੜੇ ਦੁਸ਼ਟ ਆਤਮਾ ਵੀ ਬਣ ਗਏ ਸੀ, ਉਹਨਾਂ 'ਤੇ ਵੀ ਕਿਰਪਾ ਕੀਤੀ, ਉਹਨਾਂ 'ਤੇ ਵੀ ਦਇਆ ਪਾਤਸ਼ਾਹ ਕਰਦੇ ਰਹੇ ਹੈ, ਸਾਰਿਆਂ ਨੂੰ ਸੁੱਖ ਦਿੰਦੇ ਰਹੇ ਹੈ। ਕਲਾਬਾਨ ਗਿਆਨੀ ਗੁਣ ਖਾਨੀ, ਇਹ ਕਲਾਵਾਨ ਪੁਰਸ਼ ਹੈ, ਇਹਨਾਂ ਵਿੱਚ ਸਾਰੀਆਂ ਹੀ ਕਲਾ ਆ। ਕਿਉਂਕਿ ਹੁਣ ਕੋਈ ਦੋ ਕਲਾ ਅਵਤਾਰ ਆ, ਕੋਈ 12-14 ਕੋਈ 16। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਲਿਖਿਆ ਮਿਲਦਾ ਹੈ ਕਿ ਸੁਲ ਹੈ ਕਲਾ ਸੰਪੂਰਨ ਫਲਿਆ, ਅਨੰਤ ਕਲਾ ਲੈ ਠਾਕਰ ਚੜਿਆ। ਅਨੰਤ ਬੇਅੰਤ ਕਲਾ ਸ਼ਕਤੀਆਂ ਨੂੰ ਲੈ ਕੇ, ਸੂਰਜ ਦੀਆਂ 12 ਕਲਾ, ਚੰਦਰਮਨੀਆਂ 16, ਧਰਤੀ ਦੀਆਂ ਵੀ 16 ਮੰਨਦੇ ਆ, ਅਤੇ ਕਈ ਇਸ ਪ੍ਰਕਾਰ ਭਗਵਾਨ ਨੂੰ ਵੀ 16 ਕਲਾ ਦੇ ਵਿੱਚ ਰੱਖਣ ਦੀ ਗੱਲ ਕਰਦੇ ਆ। ਪਰ ਗੁਰਬਾਣੀ ਦੱਸਦੀ ਹੈ ਕਿ ਉਹ ਪਰਮੇਸ਼ਰ ਜਿਹੜਾ ਉਹ ਅਨੰਤ ਕਲਾ ਦਾ ਮਾਲਕ ਹੈ। ਕਲਾਵਾਨ ਗਿਆਨੀ ਗੁਣ ਖਾਨੀ, ਕਹਿੰਦੇ ਕਲਾਵਾਨ ਪੁਰਸ਼ ਹੈ, ਇਹ ਗਿਆਨੀ, ਇਹ ਜਨਮ ਤੋਂ ਹੀ ਗਿਆਨਵਾਨ ਆ, ਜਨਮ ਤੋਂ। ਕਿਉਂਕਿ ਇੱਕ ਤਾਂ ਜੁਜਾਨ ਜੋਗੀ ਹੁੰਦੇ ਆ, ਇੱਕ ਜੁਗਤ ਜੋਗੀ ਹੁੰਦੇ ਆ, ਜੁਗਤੀ ਸਿੱਖ ਕੇ ਫਿਰ ਉਹ ਉਸਤਾਦ ਤੋਂ ਤੁਰਦੇ ਆ। ਜਿਹੜੇ ਜਨਮ ਤੋਂ ਸਿੱਧ ਲੋਕ ਆ ਉਹ ਪਹਿਲਾਂ ਹੀ ਗਿਆਨ ਦੇ ਸਹਿਤ ਆਉਂਦੇ ਆ। ਪਾਤਸ਼ਾਹ ਜਿਹੜੇ ਆ ਉਹ ਜਨਮ ਤੋਂ ਸਿੱਧ ਪੁਰਸ਼ ਹੈ, ਇਸ ਕਰਕੇ ਉਹਨਾਂ ਨੂੰ ਕਿਸੇ ਤੋਂ ਗਿਆਨ ਲੈਣ ਦੀ ਲੋੜ ਨਹੀਂ, ਬਲਕਿ ਸਾਰਿਆਂ ਨੂੰ ਗਿਆਨ ਦੇਣ ਵਾਸਤੇ ਆਉਂਦੇ ਆ। ਇਹ ਸਤਿਗੁਰੂ ਅਵਤਾਰ ਹੈ। ਸੋ ਇਸ ਵਾਸਤੇ ਇਸ ਕਲਾ ਦਾ ਅਵਤਾਰ ਪਿੱਛੇ ਨਾ ਹੋਇਆ, ਨਾ ਹੈ, ਨਾ ਅੱਗੇ ਹੋਵੇਗਾ। ਕਲਾਵਾਨ ਗਿਆਨੀ ਗੁਣ ਖਾਨੀ, ਇਹ ਕਲਾਵਾਨ ਪੁਰਸ਼ ਹੈ ਜੋ ਚਾਹੁਣ ਕਰ ਸਕਦੇ ਹੈ। ਸਮਰੱਥ ਹੈ, ਸਰਬੱਗ ਹੈ, ਸਰਵ ਸ਼ਕਤੀਮਾਨ ਹੈ, ਕਲਾਵਾਨ ਪੁਰਸ਼ ਹੈ। ਪੱਥਰਾਂ 'ਚ ਪੰਜੇ ਲੱਗ ਜਾਂਦੇ, ਚਰਨ ਛੁਣ ਨਾਨਕ ਚੀਰੇ ਬਣ ਜਾਂਦੇ। ਪਿੱਛੇ 500 ਸਾਲਾਂ ਮਨਾਇਆ, ਰੀਠੇ ਮਿੱਠੇ ਹੋ ਜਾਂਦੇ। ਉਹ ਕੋੜੇ ਨੂੰ ਪੁੱਛਿਆ ਬਈ ਕੋੜ ਕਿਵੇਂ ਹੋਇਆ? ਕਹਿੰਦੇ ਜੀ ਮੈਂ ਬਹੁਤ ਵੱਡੇ ਸੇਠ ਦਾ ਲੜਕਾ ਸੀ ਅਤੇ ਮੇਰੇ ਤੋਂ ਕੋਈ ਵਿਵਚਾਰ ਹੋਇਆ, ਉਹ ਕੰਨਿਆਂ ਦੇ ਸਰਾਪ ਨਾਲ ਕੋੜ ਹੋਇਆ। ਸੱਚ ਬੋਲਣ ਨਾਲ ਵੱਡੇ ਪੁਰਸ਼ ਖੁਸ਼ ਹੋ ਜਾਂਦੇ ਆ। ਮਹਾਰਾਜ ਨੇ ਫਿਰ ਉੱਥੇ ਮਰਦਾਨਾ ਜੀ ਨੂੰ ਕਿਹਾ ਕਿ ਰਬਾਬ ਵਜਾਓ, ਬਾਣੀ ਆਈ ਹੈ। ਰਬਾਬ ਵਜਾਇਆ, ਨਿਰੰਕਾਰੀ ਜੋਤ ਨੇ ਆਪ ਸ਼ਬਦ ਪੜ੍ਹਿਆ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਬਾਜਿਆ ਪਵਨ ਆਖਿਆ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ ਮੇ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨੀ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਬੂੰਦਾਬਾਂਦੀ ਸ਼ੁਰੂ ਹੋ ਗਈ। ਹੁਣ ਕੋੜੀ ਕੱਪੜਾ ਨਾ ਪਾ ਸਕਦਾ ਨਾ ਲਾ, ਹਰ ਪ੍ਰਕਾਰੀ ਦੁੱਖ, ਤੱਤੀ ਠੰਡੀ ਹਵਾ ਵੀ ਦੁਖਦਾਈ ਪ੍ਰਤੀਤ ਹੁੰਦੀ, ਮੀਂਹ ਪੈਂਦਾ ਦੁਖੀ। ਬਸ ਮਹਾਰਾਜ ਕਹਿੰਦੇ ਘਬਰਾ ਨਾ, ਵਰਸ਼ਾ ਦੇ ਨਾਲ ਸਾਰਾ ਗੰਦ ਜਿਹੜਾ ਸੀ ਧੋਤਾ ਗਿਆ। ਅਤੇ ਮਹਾਰਾਜ ਦੀ ਦਿਵ ਦ੍ਰਿਸ਼ਟੀ ਨਾਲ, ਗੁਰਬਾਣੀ ਸ਼ਰਵਣ ਕਰਨ ਨਾਲ ਸਾਰਾ ਕੋੜ ਜਿਹੜਾ ਸੀ ਦੂਰ ਹੋ ਗਿਆ। ਇਸ ਤਰ੍ਹਾਂ ਇੱਕ ਦੀ ਗੱਲ ਨਹੀਂ, ਕੋਈ ਗਿਣਤੀ ਨਹੀਂ, ਜਿੰਨੀਆਂ ਕਿਤੇ ਮਹਾਰਾਜ ਨੇ ਮਿਹਰਾਂ ਸਾਰੇ ਸੰਸਾਰ 'ਤੇ ਘੁੰਮ ਕੇ ਕੀਤੀਆਂ। ਤਾਂ ਹੀ ਭਾਈ ਗੁਰਦਾਸ ਨੂੰ ਲਿਖਣਾ ਪਿਆ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ, ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕਲਯੁਗ ਵਿੱਚ ਕੋਈ ਅਵਤਾਰ ਆਉਣ ਲਈ ਤਿਆਰ ਨਹੀਂ ਸੀ, ਕਿ ਆਮ ਗ੍ਰੰਥਕਾਰ ਦੱਸਦੇ ਹੈ ਧੰਨਿਆਸ ਤੇ ਨਰਾ ਜੋ ਕਲੂ ਪਾਏ ਮ੍ਰਿਤਾ। ਉਹ ਪੁਰਸ਼ ਧੰਨ ਜਿਹੜੇ ਕਲਯੁਗ ਦੇ ਆਉਣ ਤੋਂ ਪਹਿਲਾਂ ਹੀ ਮਰ ਜਾਂਦੇ ਆ, ਫਿਰ ਸਾਨੂੰ ਕੋਈ ਕਲੰਕ ਨਾ ਲੱਗ ਜਾਏ। ਪਰ ਕਲ ਤਾਰਨ ਗੁਰੂ ਨਾਨਕ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਬਾਣੀ ਹੋਈ ਸੀ ਮੇਰਾ ਨਾਂ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਇਸ ਵਾਸਤੇ ਪਾਤਸ਼ਾਹ ਦੱਸਦੇ ਪਾਤਸ਼ਾਹ ਬਾਰੇ, ਕਲਾਵਾਨ ਗਿਆਨੀ ਗੁਣ ਖਾਨੀ, ਇਹ ਕਲਾਵਾਨ ਪੁਰਸ਼ ਹੈ, ਇਹ ਗਿਆਨੀ, ਇਹ ਅਵਤਾਰ ਧਾਰਨ ਤੋਂ ਸਿੱਧ ਪੁਰਸ਼ ਹੈ, ਗਿਆਨਵਾਨ। ਗੁਣ ਖਾਨੀ, ਇਹ ਗੁਣਾਂ ਦੀ ਖਾਣ ਆ, ਸਾਰੇ ਜਿਹੜੇ ਗੁਣ ਆ ਉਹਨਾਂ ਨੂੰ ਬਖਸ਼ਣ ਵਾਲੇ ਆ, ਗੁਣਾਂ ਦੇ ਭੰਡਾਰ ਹਨ। ਦੁਰਿਓ ਰਹਿ ਔਰ ਗਤ ਪਰੈ ਨਾ ਜਾਨੀ, ਕਹਿੰਦੇ ਹਾਲੇ ਨਹੀਂ ਆਪਣੇ ਆਪ ਨੂੰ ਯੋਗ ਮਾਇਆ ਨਾ ਛੁਪਾਇਆ ਹੋਇਆ, ਕਹਿੰਦੇ ਇਹਨੂੰ ਬਾਲਕ ਨਾ ਸਮਝੋ, ਇਹਨੂੰ ਮਹਿਤਾ ਕਲਿਆਣ ਚੰਦਰ ਮਾਤਾ ਤ੍ਰਿਪਤਾ ਦਾ ਇੱਕ ਬੱਚਾ ਨਾ ਸਮਝ ਬੈਠਿਓ, ਇਹ ਆਪ ਨਿਰੰਕਾਰੀ ਜੋਤ ਹੈ। ਕਹਿਣ ਲੱਗੇ ਦੁਰਿਓ ਰਹੇ, ਇਹ ਹਾਲੇ ਆਪਣੇ ਆਪ ਨੂੰ ਛੁਪਾ ਕੇ ਰੱਖ ਰਹੇ ਹੈ। ਗਤ ਪਰੇ ਨਾ ਜਾਨੀ, ਇਹਨਾਂ ਦੀ ਜਿਹੜੀ ਗਤ ਹੈ ਮਰਯਾਦਾ, ਹਾਂਜੀ, ਉਹ ਪਰੇ ਤੋਂ ਪਰੇ ਅਪਰੰਪਰ ਪੁਰਖ ਹੈ, ਉਸ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਹੈ, ਉਸ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਹੈ। ਹਾਲੇ ਨਹੀਂ ਆਪਣਾ ਛੁਪਾਇਆ ਹੋਇਆ, ਸਮੇਂ ਦੇ ਨਾਲ ਇਹ ਸਾਰੇ ਸੰਸਾਰ 'ਤੇ ਪ੍ਰਗਟ ਹੋਣਗੇ, ਪਤਾ ਲੱਗ ਜਾਏਗਾ ਕਿ ਕੌਣ ਆ। ਕਹਿੰਦੇ ਕਿਰਪਾ ਕਰੋ, ਕਹਿੰਦੇ ਮੈਂ ਤੁਹਾਨੂੰ ਇਸ਼ਾਰਾ ਦੇ ਤਾ ਕਿ ਉਹ ਆਪ ਪਰਮੇਸ਼ਰ ਆਏ ਹੋਏ ਆ, ਕਿਉਂਕਿ ਅਸੀਂ ਕਈ ਦਿਨਾਂ ਤੋਂ ਭੁੱਖੇ ਬੈਠੇ ਸੀ ਅਤੇ ਅਸੀਂ ਉਹਦੀ ਬੰਦਗੀ ਕਰਦੇ ਸੀ, ਸਾਡੇ ਵਾਸਤੇ ਪਰਮੇਸ਼ਰ ਆਪ ਹੀ ਭੋਜਨ ਲੈ ਕੇ ਆਏ ਆ, ਨਾਲੇ ਦਰਸ਼ਨ ਦੇ ਗਏ ਆ ਅਤੇ ਨਾਲੇ ਭੋਜਨ ਛਕਾ ਗਿਆ। ਜਿਵੇਂ ਪਿਆਰਾ ਪੁੱਤਰ ਜਿਹੜਾ ਹੁੰਦਾ, ਭਾਵੇਂ ਬਾਹਰ ਵੀ ਗਿਆ ਹੋਵੇ, ਮਾਤਾ ਭੋਜਨ ਬਣਾਉਂਦੀ ਹੈ, ਬਾਹਰ ਗਏ ਦੇ ਵੀ ਨਿਮਿੱਤ ਕੱਢ ਕੇ ਛਾਂਦਾ ਰੱਖ ਲੈਂਦੀ ਹੈ ਕਿ ਮੇਰਾ ਜਿਹੜੇ ਪੁੱਤਰ ਆਏਗਾ, ਇਹ ਘਰ ਵਿੱਚ ਕੋਈ ਪੰਜੀਰੀ ਬਣਾਈ ਹੈ ਜਾਂ ਕੋਈ ਵਿਸ਼ੇਸ਼ ਪਦਾਰਥ ਬਣਾਇਆ, ਉਹਦਾ ਵੀ ਹਿੱਸਾ ਹੈ, ਇਹ ਨਹੀਂ ਕਿ ਜਿਹੜੇ ਹਾਜ਼ਰ ਉਹਦੇ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਆ, ਉਹਨਾਂ ਵਾਸਤੇ ਪਰਮੇਸ਼ਰ ਆਪ ਹੀ ਭੋਜਨ ਪਾਣੀ ਸਾਰੀ ਤਰ੍ਹਾਂ ਇੰਤਜ਼ਾਮ ਕਰਦੇ ਆ, ਉਹ ਸਾਰੇ ਬੇਸ਼ਵਦਾ ਕਰਦੇ ਆ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਅਸੀਂ ਨਹੀਂ ਜਾਣਦੇ ਪਰ ਹਫ਼ਤੇ ਕਿਰਪਾ ਕਰਦੇ ਆ। ਦੁਰਿਓ ਰਹਿ ਗਤ ਪਰੈ ਨਾ ਜਾਨੀ, ਇਹ ਹਾਲੇ ਛੁਪ ਕੇ ਰਹਿ ਰਹਿ, ਆਪਣਾ ਆਪ ਪ੍ਰਗਟ ਨਹੀਂ ਕਰਦੇ, ਉਹਨਾਂ ਦੀ ਆਪਣੀ ਮੌਜ ਹੈ, ਕਿਉਂਕਿ ਗੁਪਤ ਪ੍ਰਗਟ ਸਭ ਜਾਣੀ ਹੈ, ਜੇ ਮਨ ਰੱਖੇ ਠਾਏ ਆਪਣੀ ਇੱਛਾ ਦੇ ਮਾਲਕ ਹੈ, ਮਾਇਆ ਦਾ ਪੜਦਾ ਪਾਲਣ ਪਤਾ ਨਹੀਂ ਲੱਗਦਾ, ਇਸ ਕਰਕੇ ਕਹਿੰਦੇ ਦੁਰਿਓ ਰਹਿ, ਛੁਪ ਕੇ ਰਹਿ, ਦੱਸ ਨਹੀਂ ਰਹੇ, ਗਤ ਪਰੈ ਨਾ ਜਾਨੀ, ਉਹਨਾਂ ਦੀ ਜਿਹੜੀ ਗਤੀ ਮਰਜ਼ਾਦਾ ਉਹਦਾ ਪਾਰ ਨਹੀਂ ਪਾਇਆ ਜਾਂਦਾ। ਭਇਓ ਅਸਹਿ ਮਮ ਤੇਜ ਪ੍ਰਭਾਉ, ਸੰਤ ਮੰਡਲੀ ਨੇ ਬੇਨਤੀ ਕੀਤੀ, ਹੇ ਸ਼੍ਰੀ ਮਹੰਤ ਜੀ, ਜੇ ਉਹ ਪਰਮੇਸ਼ਰ ਸੀ ਤੁਸੀਂ ਸਾਨੂੰ ਦੱਸਿਆ ਕਿਉਂ ਨਾ, ਅਸੀਂ ਉਹਨਾਂ ਦੇ ਦਰਸ਼ਨ ਵਾਸਤੇ ਤਉ ਕਾਰਨ ਸਾਹਿਬਾ ਰੰਗ ਰੱਤੇ, ਤੇਰੇ ਨਾਮ ਅਨੰਤਾ ਰੂਪਾ ਅਨੇਕਾ, ਕਰ ਕਰ ਭਗਵੇਂ ਭੇਖ ਪਏ, ਕਿਸੇ ਨੇ ਕੋਈ ਭੇਖ ਬਣਾ ਕੇ ਨਾ ਕੋਈ ਰੱਬ ਦੇ ਵਾਸਤੇ, ਮਾਂ ਪੇ ਪੁੱਤਰਾਂ ਧੀਆਂ ਦੁਨੀਆਂ ਦਾ ਮੋਹ ਪਦਾਰਥਾਂ ਮਾਇਆ ਦਾ ਛੱਡ ਕੇ ਬੰਦਗੀ ਵੱਲ ਲੱਗੇ, ਤੇ ਜੇ ਨਿਰੰਕਾਰ ਆਪ ਆਏ ਸੀ ਸਾਨੂੰ ਦੱਸ ਦਿੰਦੇ। ਜਦੋਂ ਆਏ ਸੀ ਅਸੀਂ ਉਹਨਾਂ ਦੇ ਸਤਿਕਾਰ ਲਈ ਉੱਠ ਕੇ 10 ਕਦਮ ਅੱਗੇ ਹੋ ਕੇ ਸਾਸ਼ਟਾਂਗ ਲੰਬੇ ਪੈ ਕੇ ਡੰਡਵਤ ਪ੍ਰਣਾਮ ਕਰਦੇ, ਕਰ ਅੰਜਲੀ ਪੁੰਨ ਵੱਡਾ ਇਹ, ਕਰ ਡੰਡੌਤ ਪੁੰਨ ਵੱਡਾ ਇਹ, ਨਮਸਕਾਰ ਗੁਰਦੇਵ ਕੋ, ਉਹਨਾਂ ਨੂੰ ਨਮਸਕਾਰ ਕਰਦੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਪਰਮ ਭੁਲੈ ਸੰਸਾਰ, ਬਿਨ ਗੁਰ ਕੋਏ ਨੋ ਤਰਸ ਪਾਰ, ਭੁਲੈ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਅਸੀਂ ਨਮਸਕਾਰ ਕਰਦੇ, ਸਾਨੂੰ ਇਹ ਬੜੀ ਭੁੱਲ ਹੋਈ, ਹੁਣ ਪਸ਼ਚਾਤਾਪ ਲਾਤਾ ਕਿ ਨਿਰੰਕਾਰ ਤੇ ਦੁਆ ਸਰੂਪ ਉਹਨਾਂ ਦਾ ਸਰਗੁਣ ਸਰੂਪ ਹੈ, ਬਾਣੀ ਵੀ ਉਹਨਾਂ ਦਾ ਸਰੂਪ ਹੈ, ਤੇ ਭਜਨ ਵਾਲੀ ਸੰਗਤ ਵੀ, ਬਲਕਿ ਸਾਰਾ ਹੀ ਦੇਹਦਾ ਅਣਦੇਸਦਾ ਜੋ ਬ੍ਰਹਿਮੰਡ ਖੰਡ ਹੈ, ਆਤਮਾ ਕਰਕੇ ਸਾਰੇ ਉਹਨਾਂ 'ਚ ਹੀ ਹੈ। ਜਿਸ ਤਰ੍ਹਾਂ ਇੱਕ ਪ੍ਰਣਮਾਵਾਦ ਹੁੰਦਾ, ਇੱਕ ਬਵਰਤਵਾਦ, ਪ੍ਰਣਮਾਵਾਦ ਹੈ ਜਿਵੇਂ ਦੁੱਧ ਤੋਂ ਦਹੀਂ, ਦਹੀਂ ਤੋਂ ਮੁੜ ਕੇ ਦੁੱਧ ਨਹੀਂ ਬਣਦਾ, ਇਹ ਸੰਸਾਰ ਤਾਂ ਇਸ ਤਰ੍ਹਾਂ ਹੀ ਹੈ। ਕਰਤਾਰ ਇਵੇਂ ਹੈ ਜਿਵੇਂ ਸੋਨੇ ਦੇ ਗਹਿਣੇ, ਜੇ ਗਹਿਣੇ ਤਾਂ ਵੀ ਸੋਨਾ, ਡਲੀ ਹੈ ਤਾਂ ਵੀ ਸੋਨਾ, ਇਹ ਸੰਸਾਰ ਆਤਮਾ ਦ੍ਰਿਸ਼ਟੀ ਕਰਕੇ ਜਿਹੜਾ ਪਰਮੇਸ਼ਰ ਦਾ ਰੂਪ ਹੈ, ਸਰੀਰ ਦ੍ਰਿਸ਼ਟੀ, ਸਰੀਰ ਪ੍ਰਣਮ ਜਾਂਦੇ ਹੈ, ਬਾਲ ਜਵਾਨੀ ਔਰ ਬਿਰਧ ਫੁੰਨ ਤੀਨ ਅਵਸਥਾ ਜਾਣ, ਕਦੀ ਬਾਲ ਅਵਸਥਾ, ਕਦੀ ਜਵਾਨੀ ਬਿਰਧ, ਫਿਰ ਮੌਤ ਆ ਜਾਂਦੀ ਹੈ। ਉਹ ਜਿਹੜੀ ਆਤਮਾ ਉਹ ਇੱਕ ਰਾਸਿਆ ਨੈਨੰ ਛਦੰਤੀ, ਸ਼ਸਤਰਾਣੀ ਨੈਨੰ ਦਹਿਤੀ ਪਾਵਕਾ, ਨਚ ਕਲੇਦੰਤੀ ਚਾ ਆਪੂ ਨਾ ਸ਼ੋਸ਼ੀ ਤਾ ਮਾਰੂ ਤਾ, ਇਸ ਪ੍ਰਕਾਰ ਹੈ। ਭਇਓ ਅਸਹਿ ਮਮ ਤੇਜ ਪ੍ਰਭਾਉ, ਕਹਿੰਦੇ ਉਹਨਾਂ ਦਾ ਜਿਹੜਾ ਤੇਜ ਪ੍ਰਕਾਸ਼ ਸੀ, ਪ੍ਰਭਾਵ ਸੀ, ਮਮ ਮੇਰੇ ਮੇਤੋਂ, ਉਹ ਸਹਿਆ ਨਹੀਂ ਸੀ ਜਾਂਦਾ। ਕਰੋੜਾਂ ਸੂਰਜਾਂ ਦਾ ਸੂਰਜ ਦੇ ਮੂਹਰੇ ਅੱਖਾਂ ਨਹੀਂ ਹੁੰਦੀਆਂ, ਦੁਪਹਿਰ ਸਿਖਰ ਦਾ ਹੋਵੇ, ਕਹਿੰਦੇ ਉਹ ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਸ਼੍ਰੀ ਮਹੰਤ ਜੀ ਕਹਿਣ ਲੱਗੇ, ਜਿਹੜੇ ਸੰਤ ਰਿਣ ਮਹਾਮੰਡਲੇਸ਼ਰ ਸੀ ਉਸ ਮੰਡਲੀ ਦੇ, ਔਰ ਵਿਦਵਾਨ ਸਨ, ਅਤੇ ਉਹਨਾਂ ਵਿਦਿਆਰਥੀਆਂ ਨੂੰ ਉਹ ਗੁਰੂ ਕੁੱਲ ਦੁਆਰਾ ਸੰਥਾ ਪੰਥਾ ਵੀ ਕਰਾਇਆ ਕਰਦੇ ਸਨ। ਕਹਿਣ ਲੱਗੇ, ਭਇਓ ਅਸਹਿ ਮਮ ਤੇਜ ਪ੍ਰਭਾਉ, ਉਹਨਾਂ ਦਾ ਜਿਹੜਾ ਤੇਜ ਝੱਲਣਾ ਅਸਹਿ ਸੀ, ਮਮ ਮੇਰੇ ਲਈ, ਉਹਨਾਂ ਦਾ ਜਿਹੜਾ ਪ੍ਰਭਾਵ ਸੀ ਔਰ ਉਹਨਾਂ ਦਾ ਜਿਹੜਾ ਤੇਜ ਪ੍ਰਕਾਸ਼ ਸੀ, ਝੱਲਣਾ ਬਹੁਤ ਔਖਾ ਸੀ। ਜਾਂ ਤੇ ਦੀਨੀ ਜਾਨ ਰਜਾਉ, ਹੇ ਸੰਤ ਜਨੋ, ਹੇ ਗੁਰਮੁਖ ਜਨੋ, ਹੇ ਭਗਤ ਜਨੋ, ਹੇ ਜਗਿਆਸੂ ਜਨੋ, ਜਾਂ ਤੇ ਇਸ ਵਾਸਤੇ ਮੈਂ ਉਹਨਾਂ ਨੂੰ ਜਾਣ ਦੀ ਰਜਾਉ, ਮੈਨੇ ਆਗਿਆ ਦੇ ਦਿੱਤੀ ਕਿ ਧੰਨ ਭਾਗ ਤੁਸੀਂ ਸਾਨੂੰ ਦਰਸ਼ਨ ਵੀ ਬਖਸ਼ਿਸ਼ ਕਰ ਗਏ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਵੰਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਤੇ ਭੋਜਨ ਵੀ ਛਕਾ ਗਏ, ਆਸ਼ੀਰਵਾਦ ਵੀ ਦੇ ਗਏ। ਇਸ ਵਾਸਤੇ ਮੈਂ ਆਗਿਆ ਦਿੱਤੀ, ਉਹਨਾਂ ਦਾ ਤੇਜ ਜਿਹੜਾ ਸੀ ਝੱਲਿਆ ਨਹੀਂ ਸੀ ਜਾਂਦਾ। ਇਹ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ, ਸ਼੍ਰੀ ਨਾਨਕ ਪ੍ਰਕਾਸ਼ ਜੀ ਦੇ ਅੰਦਰ ਸੰਤ ਰੇਣ ਜਦੋਂ ਮਹਾਰਾਜ ਉਹਨਾਂ ਨੂੰ ਭੋਜਨ ਛਕਾ ਕੇ ਆਇਆ, ਪਿਤਾ ਜੀ ਨੇ ਸੱਚੇ ਸੌਦੇ ਲਈ ਭੇਜਿਆ, ਉਸ ਵੇਲੇ ਆਪਣੀ ਮੰਡਲੀ ਦੇ ਨਾਲ ਜੋ ਵਿਚਾਰ ਹੋਏ ਦੱਸੇ ਆ। ਪਰ ਕਈ ਪ੍ਰੇਮੀ ਜਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਸੰਤਰੇਣ ਜਾਂ ਕਬੀਰ ਜਾਂ ਹੰਦਾਲ ਵਗੈਰਾ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਆ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਆਪਣੀ ਬਾਣੀ ਦੱਸਦੀ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਇਸ ਵਾਸਤੇ ਭ੍ਰਾਂਤੀ ਵਿੱਚ ਨਹੀਂ ਪੈਣਾ ਚਾਹੀਦਾ, ਉਹ ਆਪ ਨਿਰੰਕਾਰ ਪਰਮੇਸ਼ਰ ਆ ਅਤੇ ਉਹਨਾਂ ਦੀ ਜਿਹੜੀ ਗੱਦੀ ਪਰੰਪਰਾ ਉਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਦੀ ਵੀ ਕਾਲ ਲਈ ਚੱਲਦੀ ਹੈ। ਪੰਜਾਂ ਪਿਆਰਿਆਂ ਦੇ ਵਿੱਚ ਦਸਮ ਗੁਰੂ ਜੀ ਵੱਲੋਂ ਜੋ ਬਖਸ਼ਿਸ਼ ਉਹ ਵੀ ਚੱਲਦੀ ਹੈ। ਇਸ ਕਰਕੇ ਸਾਰੀ ਕੌਮ ਦੇ ਨਾਮ ਦੇ ਉੱਤੇ ਇਹੀ ਬੇਨਤੀ ਹੈ, ਆਪਾਂ ਸਾਰੇ ਪਿਆਰ ਨਾਲ ਰਲ ਮਿਲ ਕੇ ਚੱਲੀਏ। ਸਾਂਝ ਕਰੀ ਜੈ ਗੁਣ ਹੈ ਕੇਰੀ, ਛੋਟ ਅਵਗੁਣ ਚੱਲੀਏ, ਪੈਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਏ, ਜਿੱਥੇ ਜਾਏ ਵਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ, ਗੁਣਾਂ ਕਾ ਹੋਵੇ ਬਾਸੁਲਾ ਅਡਬਾਸ ਲੀਜੈ। ਜੇ ਸ਼ੁਭ ਗੁਣਾਂ ਦੀ ਬਾਰਿਸ਼ ਨਾ ਪੈਦਾ ਕਰੋਗੇ, ਜਿਹੜੇ ਫੁੱਲ ਵਿੱਚ ਸੁਗੰਧੀ ਹੈ ਭੋਰੇ ਆਪਣੇ ਆਪ ਖਿੱਚੇ ਆਉਂਦੇ ਆ। ਜਦੋਂ ਸਿੱਖ ਵੀ ਆਪਣਾ ਜੀਵਨ ਸ਼ੁਭ ਗੁਣਾਂ ਦੀ ਸੁਗੰਧੀ ਨਾਲ ਭਰੇਗਾ, ਸਾਰਾ ਸੰਸਾਰ ਕੀ ਆਕਾਸ਼ ਦੇ ਫਰਿਸ਼ਤੇ ਵੀ ਤੁਹਾਨੂੰ ਨਮਸਕਾਰਾਂ ਕਰਨਗੇ, ਚਾਹੇ ਦੇ